ਸਤਨਾਮ ਸ੍ਰੀ ਵਾਹਿਗੁਰੂ ਜੀ। ਜਾਮ ਜਾਮਣੀ ਜਾਗ ਹੈ ਆਨੈ, ਚਲ ਕੋ ਕਲਸ ਕਰਾਏ ਸ਼ਨਾਨੈ, ਚਰਨ ਪਖਾਰੈ ਬਸਤਰ ਪਖਾਰ ਹੈ, ਪੁਨ ਪਰਮੇਸ਼ਰ ਸਿਮਰਨ ਠਾਣ, ਬਹੁਰ ਦੇਗ ਹਿਤ ਨੇਰ ਘਟਾ ਪਰ, ਜਹੀਐ ਜਿਤਕ ਤਿਤਕ ਦੇ ਆਣ, ਸਮਦਾਇਨ ਚਾਰਨ ਠਾਨ ਹੈ, ਪੁਨ ਪੰਕਤ ਜੁਤ ਕਰਹੇ ਖਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਾਲਕ ਸਰਤ ਸਤਿਗੁਰਾਂ ਦੀ ਪਾਵਨ ਗੋਦੀ ਤੇ ਜੁੜ ਬਿਖੇ ਪ੍ਰਬੰਧ ਮਾਈ ਭਾਈ ਗੁਰਸਿੱਖ ਗੁਰੂ ਕੇ ਪਿਆਰੇ ਸੰਤ ਸਤ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਕੇ ਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪੈਰ ਦਿਨ ਸੁਖ ਅੰਦਰ ਬਤੀਤ ਹੋਇਆ, ਚਾਰ ਪੈਰ ਰਾਤੀ ਆਈ, ਤਕਦੀਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਦੀ ਰਹਿਮਤ ਦੁਆਰਾ ਪਿਛਲੇ ਪੈਰ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਦੇ ਅੰਦਰ ਸੋਹਦਾ ਰਹਿ ਰਾਜ ਸਾਹਿਬ ਜੀ ਦੇ ਨਿਤ ਨੇਮ ਤੋਂ ਉਪਰੰਤ ਗੁਰੂ ਦੇ ਚਰਨਾਂ ਵਿੱਚ ਜੋ ਕਿ ਅਰਦਾਸ ਬੇਨਤੀ ਅਤੇ ਹੁਕਮਨਾਮੇ ਆਪ ਜੀ ਨੇ ਕੀਤੇ ਹਨ, ਜੋ ਗੁਰ ਇਤਿਹਾਸ ਦੀ ਲੜੀ ਵਾਰ ਕਥਾ ਚੱਲ ਰਹੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁੱਢਲੀ ਕਥਾ, ਗੁਰੂ ਦੀ ਸੇਵਾ ਕਰਨ ਦਾ ਢੰਗ ਤਰੀਕਾ ਜੋ ਹੈ ਉਹ ਕਵੀ ਜੀ ਆਪਾਂ ਨੂੰ ਦਰਸਾ ਰਹੇ ਨੇ। ਕੱਲ੍ਹ ਦੀ ਕਥਾ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਸੀ ਕਿ ਧੰਨ ਅਮਰਦਾਸ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਣਾ ਕੀਤਾ, ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਫੁਰਨਾ ਕੀਤਾ ਕਿ ਗੁਰੂ ਸਾਹਿਬ ਮੰਗਿਆ ਤੋਂ ਬਿਨਾਂ ਸੀ ਪ੍ਰਸ਼ਾਦ ਮੈਨੂੰ ਦੇ ਦੇਣ, ਔਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆਂ ਪ੍ਰਸ਼ਾਦ ਪਾਣੀ ਛਕ ਕੇ ਜਲ ਛਕਿਆ, ਹਜ਼ੂਰੀ ਸਿੱਖ ਨੂੰ ਕਿਹਾ ਕਿ ਜਿਹੜਾ ਨਵਾਂ ਪੁਰਸ਼ ਆਇਆ ਹੈ ਉਹਨੂੰ ਸੀਤ ਪ੍ਰਸ਼ਾਦ ਦੇ ਦੇ। ਥੱਕ ਕੇ ਬੜੇ ਤ੍ਰਿਪਤ ਹੋਏ, ਪ੍ਰਸੰਨ ਹੋਏ, ਮਨ ਵਿੱਚ ਨਿਸ਼ਚਾ ਧਾਰ ਲਿਆ, ਸ਼ਮੇਰ ਪਰਬਤ ਦੀ ਤਰ੍ਹਾਂ ਮਨ ਟਿਕਾ ਲਿਆ ਕਿ ਹੁਣ ਮੈਂ ਕਿਤੇ ਛੱਡ ਕੇ ਨਹੀਂ ਜਾਣਾ, ਪੂਰਨ ਗੁਰੂ ਮੈਨੂੰ ਮਿਲ ਗਿਆ। ਕਈ ਦਿਨ ਲੰਘ ਗਏ, ਮਨ ਵਿੱਚ ਵਿਚਾਰ ਆਈ ਕਿ ਗੁਰੂ ਭਾਵੇਂ ਬੇਪਰਵਾਹ ਨੇ, ਸਿੱਖ ਨੂੰ ਨਹੀਂ ਕਹਿੰਦੇ ਸੇਵਾ ਕਰ, ਪਰ ਸਿੱਖ ਦਾ ਫਰਜ਼ ਹੈ, ਧਰਮ ਹੈ ਕਿ ਗੁਰੂ ਦੀ ਸੇਵਾ ਕਰੇ। ਸਿੱਖਾਂ ਨੂੰ ਆਖਿਆ ਵੀ ਜਲ ਲਿਆਉਣ ਦੀ ਸੇਵਾ ਦਾਸ ਨੂੰ ਬਖਸ਼ ਦਿਓ ਤੇ ਮੈਂ ਤੁਹਾਡਾ ਰਿਣੀ ਹੋਵਾਂਗਾ। ਸਿੱਖਾਂ ਨੇ ਕਿਹਾ ਠੀਕ ਹੈ, ਜਲ ਲਿਆਉਣ ਦੀ ਤੁਸੀਂ ਸੇਵਾ ਕਰ ਲਿਆ ਕਰੋ। ਬਿਆਸ ਦਰਿਆ ਤੋਂ ਜਾ ਕੇ ਜਲ ਭਰ ਕੇ ਲਿਆਉਂਦੇ ਨੇ, ਜਿੰਨਾ ਸੰਗਤ ਵਿੱਚ ਚਾਹੀਦਾ ਹੈ ਲੰਗਰ ਵਿੱਚ ਦੇ ਦਿੰਦੇ ਨੇ, ਸਿੱਖਾਂ ਨੂੰ ਛਕਾ ਦਿੰਦੇ ਨੇ, ਗੁਰੂ ਦਾ ਇਸ਼ਨਾਨ ਕਰਾਉਂਦੇ ਨੇ ਔਰ ਗੁਰੂ ਦੀ ਸੇਵਾ ਕਰਕੇ ਗੁਰੂ ਦੀ ਪ੍ਰਸੰਨਤਾ ਲੈ ਰਹੇ ਨੇ। ਇਸ ਤਰ੍ਹਾਂ ਇੱਕ ਸਾਲ ਹੋ ਗਿਆ, ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਕੁਛ ਸਰੋਪਾ ਦਿੱਤਾ, ਦੂਜਾ ਸਾਲ ਹੋ ਗਿਆ, ਤੀਜਾ ਹੋ ਗਿਆ, ਇਸ ਤਰ੍ਹਾਂ ਸਰੋਪੇ ਮਿਲਦੇ ਗਏ ਤੇ ਰੱਸੀ ਦੇ ਨਾਲ ਪੱਕੇ ਕਰਕੇ ਸਿਰ ਤੇ ਸਜਾ ਲੈ ਕਿ ਗੁਰੂ ਦੀ ਬਖਸ਼ਿਸ਼ ਹੈ, ਕਿਤੇ ਲੱਭ ਨਾ ਜਾਵੇ ਕਿਹੜਾ। ਇਤਨਾ ਇਤਿਹਾਸ ਆਇਆ ਸੀ ਅੱਗੇ, ਜਿਸ ਤਰ੍ਹਾਂ ਅਮਰਦਾਸ ਜੀ ਗੁਰੂ ਦੇ ਪਾਤਸ਼ਾਹ ਜੀ ਦੀ ਸੇਵਾ ਕਰ ਰਹੇ ਨੇ, ਆਓ ਗੁਰੂ ਦਾ ਇਤਿਹਾਸ ਸਰਵਣ ਕਰਨ ਦਾ ਯਤਨ ਕਰੀਏ, ਕਿਉਂਕਿ ਕਈ ਪ੍ਰਕਾਰ ਦੇ ਦਰਸ਼ਨ ਨੇ, ਚਿੱਤਰ ਦਰਸ਼ਨ ਨੇ, ਤੁਸੀਂ ਫੋਟੋ ਤੋਂ ਹਿਸਾਬ ਲਾ ਲੈਂਦੇ ਹਾਂ, ਜੋ ਬਾਜਾਂ ਵਾਲਾ ਹੈ ਔਰ ਨੀਲੇ ਦਾ ਸਵਾਰ ਹੈ, ਇਹ ਚਿੱਤਰ ਦਰਸ਼ਨ ਨੇ, ਇੱਕ ਸੁਪਨ ਦਰਸ਼ਨ ਨੇ ਜੋ ਭਾਈ ਗੁਰਦਾਸ ਜੀ ਕਾਸ਼ੀ ਵਿੱਚ ਹੋਏ ਸੀ, ਔਰ ਇੱਕ ਪ੍ਰਤੱਖ ਦਰਸ਼ਨ ਨੇ ਜੋ ਆਪਾਂ ਕਰ ਰਹੇ ਹਾਂ, ਸਰਵਣ ਦਰਸ਼ਨ ਹੁੰਦੇ ਨੇ। ਗੁਰੂ ਪੱਕਾ ਇਤਿਹਾਸ ਸੁਣ ਕੇ ਐ ਸਾਹਮਣੇ ਸੀਨ ਆ ਜਾਣਾ ਵੀ ਇਸ ਤਰ੍ਹਾਂ ਗੁਰੂ ਸੇਵਾ ਕਰਦੇ ਰਹੇ ਨੇ, ਇਸ ਤਰ੍ਹਾਂ ਜਲ ਲਿਆਉਂਦੇ ਰਹੇ ਨੇ, ਇਹਨੂੰ ਸਰਵਣ ਦਰਸ਼ਨ ਕਹਿੰਦੇ। ਆਓ ਗੁਰੂ ਜੀ ਦੇ ਸਰਵਣ ਦਰਸ਼ਨ ਕਰਨ ਵਾਸਤੇ ਆਪਣਾ ਗੁਰੂ ਦਾ ਇਤਿਹਾਸ ਬਚ ਕੇ ਚਿੱਤ ਦ੍ਰਿਸ਼ਟੀਆਂ ਨੂੰ ਇਕਾਗਰ ਕਰਦੇ ਹਾਜ਼ਰੀ ਲਵਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜਾਮ ਜਾਮਨੀ ਜਾ ਕਹਿ ਅਨ,
ਇੱਕ ਪੈਰ ਰਾਤ ਰਹਿੰਦੀ ਗੁਰੂ ਅੰਗਦ ਦੇ ਸਾਥੀਆਂ ਜੀ ਉੱਠ ਪੈਂਦੇ ਨੇ, ਅਮਰਦਾਸ ਜੀ ਪਹਿਲਾਂ ਹੀ ਉੱਠ ਪੈਂਦੇ ਨੇ ਔਰ ਜਲ ਲੈਣ ਦੇ ਵਾਸਤੇ ਚਲੇ ਜਾਂਦੇ ਹਨ।
ਜਲ ਕੋ ਕਲਸ ਕਰਾਏ ਇਸ਼ਨਾਨ,
ਇਸ ਕਰਕੇ ਜਲ ਦਾ ਜਿਹੜਾ ਕਲਸ ਹੈ, ਗਾਗਰ ਹੈ, ਘੜਾ ਹੈ, ਉਹ ਦਰਿਆ ਵਿੱਚੋਂ ਭਰ ਕੇ ਲਿਆ ਕੇ ਗੁਰੂ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਾਉਂਦੇ ਹਨ।
ਚਰਨ ਪਖਾਰੇ ਪੱਤਰ ਪਖਾਰੇ,
ਫਿਰ ਉਸੇ ਜਲ ਦੇ ਨਾਲ ਗੁਰੂ ਦੇ ਚਰਨਾਂ ਨੂੰ ਮਲ ਮਲ ਕੇ ਧੋਂਦੇ ਨੇ ਔਰ ਗੁਰੂ ਸਾਹਿਬ ਜੀ ਦੇ ਪੱਤਰਾਂ ਨੂੰ ਵੀ ਸਵੱਛ ਕਰਨ ਵਾਸਤੇ ਸਾਬਣ ਲਾ ਕੇ ਐ ਸੁੰਦਰ ਢੰਗ ਨਾਲ ਧੋਣਾ ਕਰਦੇ ਹਨ।
ਉਨ ਪਰਮੇਸ਼ਰ ਸਿਮਰਨ ਥਾਨ,
ਫਿਰ ਜਦੋਂ ਸੇਵਾ ਤੋਂ ਵਿਹਲੇ ਹੋ ਜਾਂਦੇ ਨੇ ਤਾਂ ਉਸ ਵੇਲੇ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਇਕਾਂਤ ਬੈਠ ਜਾਂਦੇ ਹਨ।
ਬਹੁਰ ਦੇਖ ਤਨੀਰ ਘਟਾ ਪਰ,
ਫਿਰ ਜਦੋਂ ਦਿਨ ਚੜ ਜਾਂਦਾ ਹੈ ਗੁਰੂ ਦਾ ਲੰਗਰ ਤਿਆਰ ਹੋ ਗਿਆ ਸੰਗਤਾਂ ਦੇ ਵਾਸਤੇ ਤਾਂ ਲਾਂਗਰੀ ਸਿੱਖਾਂ ਨੂੰ ਪੁੱਛ ਲੈਂਦੇ ਨੇ ਕਿੰਨੇ ਕੁ ਜਲ ਦੀ ਲੋੜ ਹੈ। ਸੋ ਇਸ ਤਰ੍ਹਾਂ ਘੜੇ ਭਰ ਭਰ ਕੇ ਲਿਆ ਕੇ ਲੰਗਰ ਵਿੱਚ ਜਲ ਦਿੰਦੇ ਨੇ।
ਜਿੰਨਾ
ਵੀ ਗੁਰੂ ਕੇ ਲੰਗਰ ਵਿੱਚ ਜਲ ਚਾਹੀਦਾ ਹੋਵੇ ਓਨਾ ਹੀ ਲਿਆ ਕਰਕੇ ਲਾਂਗਰੀਆਂ ਨੂੰ ਦੇ ਦਿੰਦੇ ਹਨ।
ਕਮਤਾ ਅੰਨ ਹੈ ਚਾਰ ਨਠਾਨ,
ਹੋਰ ਕਿਹੜੀ ਕਿਹੜੀ ਸੇਵਾ ਕਰਦੇ ਨੇ, ਜੰਗਲ ਵਿੱਚੋਂ ਜਾ ਕੇ ਲੱਕੜੀਆਂ ਇਕੱਠੀਆਂ ਕਰਕੇ ਲਿਆਉਂਦੇ ਨੇ ਤੇ ਲਿਆ ਕੇ ਚਾਰ ਨਠਾਨੇ ਪਾਲਣਾ ਕਰਦੇ ਨੇ। ਜੇ ਠੰਡ ਹੋਵੇ ਤਾਂ ਗੁਰੂ ਕੇ ਸਿੱਖਾਂ ਨੂੰ ਅੱਗ ਸੁਕਾ ਕੇ ਠੰਡ ਦੂਰ ਕਰਦੇ ਨੇ, ਤੇ ਗੁਰੂ ਦੀ ਲੋਹ ਦੇ ਵਿੱਚ ਚੁੱਲ੍ਹਿਆਂ ਦੇ ਵਿੱਚ ਲੋੜ ਹੋਵੇ ਦਾਲ ਭਾਜਾ ਬਣਨ ਵਾਸਤੇ, ਪ੍ਰਸ਼ਾਦੇ ਪਕਾਉਣ ਵਾਸਤੇ, ਉੱਥੇ ਵੀ ਲੱਕੜ ਬਾਲਣ ਦੀ ਸੇਵਾ ਕਰਦੇ ਹਨ।
ਉਨ ਪੰਗਤ ਜੁੱਤ ਕਰੀ ਖਾਨ,
ਹੁਣ ਪੰਗਤ ਦੇ ਵਿੱਚ ਬੈਠ ਜਾਂਦੇ ਨੇ ਜੋ ਗੁਰੂ ਕੇ ਸਿੱਖਾਂ ਦੇ ਵਾਸਤੇ ਲੰਗਰ ਵਿੱਚ ਬਣਿਆ ਹੈ ਭੋਜਨ, ਉਹ ਸਾਰਿਆਂ ਵਿੱਚ ਬੈਠ ਕੇ ਛਕ ਲੈਣਾ ਕਰਦੇ ਹਨ।
ਆਤਰ ਸੁਧਾਰ ਸਤਿਗੁਰ ਕੇ ਸਭ,
ਗਰੀਬ ਨਵਾਜ਼ ਸਤਿਗੁਰਾਂ ਦੇ ਜੋ ਪਾਤਰ ਬਰਤਨ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਪ੍ਰਸ਼ਾਦਾ ਛਕਦੇ ਨੇ ਉਹਨਾਂ ਦੀ ਸੇਵਾ ਆਪਣੇ ਹੱਥੀਂ ਅਮਰਦਾਸ ਜੀ ਆਪ ਕਰਦੇ ਹਨ।
ਗਰਮੀ ਵਿਖੇ ਸੁਹੰਗ ਹੈ ਸੌਣ,
ਤੇ ਜੇ ਗਰਮੀ ਹੋਵੇ ਤਾਂ ਉਸ ਵੇਲੇ ਗਰਮੀ ਦੂਰ ਕਰਨ ਵਾਸਤੇ ਪੌਣ ਜਿਹੜੀ ਹੈ ਉਹ ਹਾਂਕਦੇ ਨੇ, ਭਾਵ ਪੱਖਾ ਝੱਲਣਾ ਕਰਦੇ ਨੇ। ਰਾਜਮਾਨ ਹੋ ਜਾਣ
ਚੌਥੋ ਦਿਓ ਰਮਾਲ ਬਹੁਰ ਤਬ,
ਸੱਚੇ ਪਾਤਸ਼ਾਹ ਜੀ ਨੇ ਚੌਥਾ ਰਮਾਲ ਬਖਸ਼ਿਸ਼ ਕੀਤੀ, ਸ਼ਰੋਕਾ ਦੇ ਦਿੱਤਾ।
ਸੋ ਪੀ ਲੀਨੋ ਸਿਰ ਪਰ ਸਹਾਰ,
ਅਮਰਦਾਸ ਜੀ ਨੇ ਸਤਿਗੁਰਾਂ ਦੀ ਬਖਸ਼ਿਸ਼ ਜਾਣਦਿਆਂ ਹੋਇਆਂ ਆਪਣੇ ਸ਼ੀਸ਼ ਦੇ ਉੱਪਰ ਸਜਾ ਲੈਣਾ ਕੀਤਾ।
ਭਇਓ ਕਸ਼ਕ ਪ੍ਰਕਾਸ਼ ਹਿਰਦੇ ਮਹਿ,
ਇਸ ਤਰ੍ਹਾਂ ਹਿਰਦੇ ਵਿੱਚ ਕੁਛ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਭਾਵ ਸ਼ਕਤੀ ਆ ਗਈ।
ਜਿਮ ਅਰਨੋ ਨਵੀਨ,
ਅਰਨੋਦੇ ਕਹਿੰਦੇ ਨੇ ਸੂਰਜ ਨੂੰ, ਜਿਸ ਤਰ੍ਹਾਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ ਨਾ, ਸੂਰਜ ਨਹੀਂ ਜੇ ਚੜ੍ਹਿਆ ਹੁੰਦਾ, ਉਹਨੂੰ ਗ੍ਰੰਥਕਾਰ ਊਛਾ ਕਹਿੰਦੇ ਉਸ ਟਾਈਮ ਨੂੰ, ਇਹ ਊਛਾ ਭਾਵ ਜੇ ਲਾਲੀ ਹੁੰਦੀ ਦਿਸ਼ਾ ਵਿੱਚ ਸੂਰਜ ਨਹੀਂ ਚੜ੍ਹਿਆ ਹੁੰਦਾ। ਇਹ ਕਹਿੰਦੇ ਨੇ ਜਿਸ ਤਰ੍ਹਾਂ ਥੋੜ੍ਹੀ ਜਿਹੀ ਲਾਲੀ ਹੁੰਦੀ ਹੈ ਨਾ ਦਿਸ਼ਾ ਦੇ ਵਿੱਚ, ਇਸ ਤਰ੍ਹਾਂ ਕਿੰਨੀ ਕੁ ਸ਼ਕਤੀ ਇਹਨਾਂ ਵਿੱਚ ਆ ਗਈ।
ਕਰਾਮਾਤ ਕੀ ਸ਼ਕਤ ਭਈ ਤਬ,
ਇਸ ਵੇਲੇ ਕਰਾਮਾਤ ਦੀ ਸ਼ਕਤੀ ਸਰੀਰ ਦੇ ਅੰਦਰ ਸੇਵਾ ਕਰਦਿਆਂ ਕਰਦਿਆਂ ਪ੍ਰਵੇਸ਼ ਕਰ ਗਈ।
ਦਿੱਤਾ ਪੁਰਨ ਲੱਗੀ ਮਨ ਚੀਨ,
ਮਨ ਵਿੱਚ ਜਾਣ ਲਿਆ ਕਿ ਜਿਹੜੀ ਗੱਲ ਅਸੀਂ ਕਹਿੰਦੇ ਉਹ ਸਿੱਧ ਹੋ ਜਾਂਦੀ ਹੈ, ਉਹ ਸੱਚ ਹੋ ਜਾਂਦੀ ਹੈ।
ਇੱਕ ਦਿਨ ਸ੍ਰੀ ਅੰਗਦ ਜੀ ਸੋ,
ਗੱਲ ਹੈ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪਣੀ ਸੇਜਾ ਦੇ ਉੱਪਰ ਬਿਰਾਜਮਾਨ ਸਨ, ਸੁੱਤੇ ਹੋਏ ਸਨ।
ਚਰਨ ਅੰਗੂਠ ਲੀਨ ਮੁਖ ਧਾਰ,
ਸਤਿਗੁਰਾਂ ਦੇ ਚਰਨਾਂ ਦਾ ਅੰਗੂਠਾ ਜਿਹੜਾ ਸੀ ਆਪਣੇ ਮੁਖ ਵਿੱਚ ਧਾਰਨ ਕਰ ਲਿਆ।
ਰਾਂ ਦਰਦਰ ਜੋ ਹੋਏ ਇਕੱਤਰ,
ਉਹਨੂੰ ਜੂਸਰ ਨਾਲ ਜਿਹੜੀ ਰਾਂਦ ਵਿੱਚੋਂ ਰੁਦਰ ਲਹੂ ਤੇ ਪਾਕ ਨਿਕਲਦੀ ਸੀ ਉਹਨੂੰ ਮੂੰਹ ਵਿੱਚ ਇਕੱਤਰ ਕਰ ਲੈਂਦੇ ਸਨ।
ਮੁਖ ਦੇ ਧੂਪ ਦੇ ਤੇ ਡੰਡਾਰ,
ਜਦੋਂ ਮੁਖ ਭਰ ਜਾਂਦਾ ਹੈ ਉਹਨੂੰ ਛੇਤ ਧਰਤੀ ਦੇ ਉੱਪਰ ਕਰੂਲੀ ਕਰ ਦਿੰਦੇ ਨੇ। ਕਵੀ ਜੀ ਨੇ ਇਹ ਪ੍ਰਕਰਨ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਇੱਛਾ ਦੇ ਨਾਲ ਹੀ ਆਪਣੇ ਸੱਜੇ ਚਰਨ ਦੇ ਅੰਗੂਠੇ ਤੇ ਜ਼ਖਮ ਬਣਾ ਲਿਆ ਔਰ ਉਹਦੇ ਵਿੱਚੋਂ ਲਹੂ ਤੇ ਪਾਕ ਵਗਦਾ ਰਹਿੰਦਾ ਸੀ। ਇਹਨਾਂ ਨੂੰ ਹੁਣ ਸ਼ਕਤੀਆਂ ਦੀ ਪ੍ਰਾਪਤੀ ਹੋਈ, ਇਹ ਚਾਹੁੰਦੇ ਨੇ ਗੁਰੂ ਦੇ ਸਰੀਰ ਦਾ ਦੁੱਖ ਦੂਰ ਕਰਾਂ। ਤੇ ਸੱਜੇ ਪਾਤਸ਼ਾਹ ਜੀ ਅੱਗੇ ਚੱਲ ਕੇ ਕਹਿਣਗੇ ਨਹੀਂ, ਉਸੇ ਤਰ੍ਹਾਂ ਹੀ ਰਹਿਣ ਦੇਣਾ ਚਾਹੀਦਾ ਸੀ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਪਧਾਰਨਾ ਸੀ ਉਹਨਾਂ ਮੇਰੇ ਸਰੀਰ ਨੂੰ ਨਮਸਕਾਰ ਕੀਤੀ, ਕਿਉਂਕਿ ਗੁਰੂ ਸਾਹਿਬ ਜਦੋਂ ਨਵੇਂ ਗੁਰੂ ਨੂੰ ਅੱਗੇ ਜਗਤ ਵਿੱਚ ਪ੍ਰਗਟ ਕਰਦੇ ਸੀ ਨਾਰੀਅਲ 5 ਪੈਸੇ ਅੱਗੇ ਰੱਖ ਕੇ ਮੱਥਾ ਟੇਕ ਕੇ ਪਰਿਕਰਮਾ ਕਰ ਦਿੰਦੇ ਸੀ ਤੇ ਉਹਨਾਂ ਨੇ ਮੇਰੇ ਸਰੀਰ ਨੂੰ ਮੱਥਾ ਟੇਕਿਆ ਹੈ, ਮੈਂ ਇਸ ਦੇ ਯੋਗ ਨਹੀਂ, ਇਸ ਕਰਕੇ ਮੇਰਾ ਸਰੀਰ ਸਜ਼ਾ ਦੇ ਯੋਗ ਹੈ, ਇਸ ਕਰਕੇ ਸਤਿਗੁਰਾਂ ਨੇ ਆਪਣੇ ਸਰੀਰ 'ਤੇ ਬਣਾਇਆ ਹੋਇਆ ਸੀ, ਉਹ ਇਸ਼ਾਰਾ ਕਰਦੇ ਨੇ।
ਹੁਣ ਆਨੰਦ ਮੈਂ ਧਾਰੈ ਸੁਖ ਹਿਤ,
ਫਿਰ ਦੁਬਾਰਾ ਕਰੂਲੀ ਕਰਨ ਤੋਂ ਬਾਅਦ ਸਤਿਗੁਰਾਂ ਦੇ ਸੱਜੇ ਚਰਨ ਦਾ ਅੰਗੂਠਾ ਆਪਣੇ ਮੂੰਹ ਵਿੱਚ ਧਾਰਨ ਕਰ ਲੈਂਦੇ ਨੇ ਸੁੱਖ ਦੇ ਸਹਿਤ।
ਪਾਇਨ ਸੰਕਟ ਗੁਰੂ ਉਦਾਰ,
ਉਹਦਾ ਕਾਰਨ ਕੀ ਕਿ ਉਦਾਰ ਸਤਿਗੁਰੂ, ਕਿਰਪਾ ਕਰਨ ਵਾਲੇ ਸਤਿਗੁਰੂ ਜੀ ਸਰੀਰਕ ਦੁੱਖ ਨਾ ਪਾਉਣ, ਉਹਨਾਂ ਨੂੰ ਕੋਈ ਸਰੀਰਕ ਦੁੱਖ ਨਾ ਹੋਵੇ।
ਬੈਠੇ ਬੀਤਿਓ ਇੱਕ ਜਾਮ ਜਬ,
ਜਦੋਂ ਇਸ ਤਰ੍ਹਾਂ ਬੈਠਿਆ ਹੋਇਆ ਨੂੰ ਇੱਕ ਪੈਰ ਬਤੀਤ ਹੋ ਗਿਆ,
ਹਿਰਦੇ ਮਹਿਤਬ ਕੀਨ ਵਿਚਾਰ,
ਅਮਰਦਾਸ ਜੀ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ, ਇਹ ਸੋਚ ਸੋਚਣਾ ਕੀਤੀ।
ਮੋਹ ਮਹਿ ਸ਼ਕਤ ਕਾਮ ਕਿਸੇ ਆਵੇ,
ਇਹ ਗੁਰੂ ਦੀ ਸੇਵਾ ਕਰਕੇ ਮੈਨੂੰ ਕੋਈ ਸ਼ਕਤੀ ਮਿਲ ਗਈ ਹੈ ਤੇ ਮੇਰੀ ਸ਼ਕਤੀ ਕਿਸ ਕੰਮ ਆਵੇਗੀ।
ਗੁਰ ਸਰੀਰ ਤੇ ਜੇ ਦੁੱਖ ਪਾਈ,
ਇਹ ਸੱਚੇ ਪਾਤਸ਼ਾਹ ਜੀ ਸਰੀਰਕ ਦੁੱਖ ਆਪਣੇ ਤੇ ਝੱਲ ਰਹੇ ਨੇ ਤਾਂ ਮੇਰੀ ਸ਼ਕਤੀ ਤਾਂ ਕਿਸੇ ਅਰਥ ਨਹੀਂ ਹੈ।
ਕਰੋਂ ਅਰੋਗ ਜੋ ਬਿਰਨ ਇਹ ਸੂਕੈ,
ਬਿਰਨ ਉਹਨਾਂ ਦੇ ਪੈਰ ਦੇ ਅੰਗੂਠੇ ਤੇ ਫੋੜਾ ਬਣਿਆ ਹੈ ਨਾ, ਉਹ ਚਰਨ ਅਰੋਗ ਕਰ ਦਈਏ, ਉਹ ਜ਼ਖਮ ਸੁੱਕ ਜਾਵੇ।
ਸਰਬ ਪ੍ਰਕਾਰ ਤਬਹਿ ਸੁਖ ਆਏ,
ਤਾਂ ਮੇਰੇ ਮਨ ਨੂੰ ਵੀ ਸਾਰੇ ਤਰ੍ਹਾਂ ਕਰਕੇ ਸੁੱਖ ਹੋਵੇਗਾ ਕਿ ਮੈਂ ਗੁਰੂ ਦੀ ਪ੍ਰਸੰਨਤਾ ਲੈ ਲਈ ਹੈ, ਮੈਂ ਗੁਰੂ ਦੀ ਸੇਵਾ ਕਰ ਲਈ ਹੈ।
ਇਮ ਵਿਚਾਰ ਕਰ ਆਪਣ ਸ਼ਕਤ ਤੇ,
ਇਸ ਤਰ੍ਹਾਂ ਅਮਰਦਾਸ ਜੀ ਨੇ ਆਪਣੇ ਮਨ ਵਿੱਚ ਵਿਚਾਰ ਕਰਦਿਆਂ ਹੋਇਆ ਆਪਣੀ ਸ਼ਕਤੀ ਦੁਆਰਾ
ਸਗਰੋ ਰੋਗ ਦੀਨ ਬਿਨ ਸਾਏ,
ਸਾਰਾ ਸਰੀਰ ਦਾ ਰੋਗ ਜਿਹੜਾ ਸੀ ਇੱਕ ਛਿਣ ਦੇ ਵਿੱਚ ਖਤਮ ਕਰ ਦਿੱਤਾ।
ਭਏ ਅਰੋਗ ਅੰਗ ਸਭ ਸੁਧਰੇ,
ਅਰੋਗ ਹੋ ਗਿਆ ਸਰੀਰ, ਅੰਗ ਸਾਰੇ ਸੁਧਰ ਗਏ, ਭਾਵ ਸਾਫ਼ ਸੁਧਰੇ ਹੋ ਗਏ।
ਦੇਖਤ ਬਿਸਮਤ ਹੋਏ ਹਰ ਖਾਏ,
ਅਮਰਦਾਸ ਜੀ ਵੇਖ ਕੇ ਹੈਰਾਨ ਵੀ ਹੋਏ ਔਰ ਖੁਸ਼ ਵੀ ਹੋ ਗਏ ਵੀ ਚੰਗਾ ਹੋ ਗਿਆ, ਗੁਰੂ ਦੇ ਸਰੀਰਕ ਦੁੱਖ ਦੀ ਸਮਾਪਤੀ ਹੋ ਗਈ, ਦੁੱਖ ਚਲੇ ਗਿਆ ਹੈ।
ਤੇਰੀ ਅੰਗਦ ਜੀ ਜਾਗ ਪਿਖਿਓ ਸਨ,
ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਉਨੀਦ ਵਿੱਚੋਂ ਉਥਾਨ ਹੋਏ ਕੇ ਉਹਨਾਂ ਆਪਣੇ ਸਰੀਰ ਵੱਲ ਵੇਖਿਆ, ਤਨ ਵੱਲ ਵੇਖਿਆ,
ਚਰਨ ਅੰਗੂਠੇ ਮਹਿ ਬਿਰਨ ਨਾਹੀ,
ਇਹ ਵੇਖਿਆ ਕਿ ਸੱਜੇ ਚਰਨ ਦੇ ਅੰਗੂਠੇ ਵਿੱਚ ਬਿਰਨ ਹੈ ਨੀ ਗਾ, ਫੋੜਾ ਹੈ ਨੀ ਗਾ, ਜ਼ਖਮ ਹੈ ਨੀ ਗਾ।
ਅਪਰ ਸਰੀਰ ਅਰੋਗ ਭਇਓ ਸਭ,
ਬਾਕੀ ਵੀ ਸਰੀਰ ਨੂੰ ਜੋ ਥੋੜੇ ਥੋੜੇ ਦੁੱਖ ਸੀ ਉਹ ਸਾਰੇ ਖਤਮ ਹੋ ਗਏ ਨੇ, ਸਰੀਰ ਅਰੋਗ ਹੋ ਗਿਆ ਹੈ।
ਬਹੁਰ ਬੋਲੋ ਕਿਉਂ ਬਹਿ ਕਿਉਂ ਪਾਹੇ,
ਬਹੁਰੋਂ ਵੇਖਿਆ ਗੁਰੂ ਅੰਗਦ ਸਾਹਿਬ ਨੇ ਕਿ ਅਮਰਦਾਸ ਵੀ ਸਾਡੇ ਕੋਲ ਹੀ ਬੈਠਾ ਹੋਇਆ ਹੈ।
ਹਿਰਦੇ ਵਿਚਾਰਿਓ ਕਿਆ ਇਹ ਹੋਇਓ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪਣੇ ਹਿਰਦੇ ਵਿੱਚ ਵਿਚਾਰ ਕਰਨ ਲੱਗੇ ਕਿ ਕੀ ਕਾਰਨ ਹੋਇਆ, ਇਹ ਸਰੀਰ ਅਰੋਗ ਹੋ ਗਿਆ, ਕਿਸ ਤਰ੍ਹਾਂ ਹੋਇਆ।
ਸੁਪਤ ਜਾਮ ਇੱਕ ਰੋਗ ਬਿਲਾਹੇ,
ਇੱਕ ਪੈਰ ਦੇ ਵਿੱਚ ਹੀ ਸਾਰਾ ਰੋਗ ਖਤਮ ਹੋ ਗਿਆ ਸੁੱਤੇ ਪਿਆਂ ਦਾ, ਇਹ ਕੀ ਕਾਰਨ ਕੀ ਭਾਣਾ ਵਰਤਿਆ ਹੈ।
ਉਨ ਜਾਣਿਓ ਸ੍ਰੀ ਅਮਰ ਕੀਨ ਇਮ,
ਗੁਰੂ ਅੰਗਦ ਸਾਹਿਬ ਜੀ ਜਾਣ ਗਏ ਕਿ ਸਾਡਾ ਸੇਵਕ ਜਿਹੜਾ ਹੈ ਨਾ ਸੇਵਾ ਕਰਦਿਆਂ ਇਹਦੇ ਕੋਲ ਸ਼ਕਤੀ ਆ ਗਈ ਹੈ,
ਇਹ ਕੰਮ ਅਮਰਦਾਸ ਜੀ ਨੇ ਕੀਤਾ ਹੈ। ਕੁਛ ਸ਼ਕਤ ਹੋਈ ਇਨ ਮਾਹੀ,
ਇਹਨਾਂ ਵਿੱਚ ਕੁਝ ਸ਼ਕਤੀ ਆ ਗਈ ਹੈ। ਜਿਸ ਤਰ੍ਹਾਂ ਸੂਰਜ ਅਰਲੋਦੇ ਹੁੰਦਾ ਹੈ, ਥੋੜੀ ਜਿਹੀ ਲਾਲੀ ਹੁੰਦੀ ਹੈ, ਥੋੜੀ ਜਿਹੀ ਸ਼ਕਤੀ ਇਹਨਾਂ ਵਿੱਚ ਆ ਗਈ ਹੈ।
ਸੁਣ ਪੁਰਖਾ ਤੈ ਕਿਆ ਇਹੋ ਕੀਨਤ,
ਪੁਰਖਾ ਸੁਣ ਸਾਡੀ ਗੱਲ, ਇਹ ਤੂੰ ਕੀ ਕੀਤਾ ਹੈ, ਇਹ ਤੈਨੂੰ ਨਹੀਂ ਸੀ ਕਰਨਾ ਚਾਹੀਦਾ।
ਜਰਾ ਸ਼ਕਤ ਪੀ ਜਰੀ ਨਾ ਜਾਏ,
ਥੋੜਾ ਮਾਤਰ ਤੇਰੇ ਵਿੱਚ ਸ਼ਕਤੀ ਆ ਗਈ ਹੈ ਤੇ ਤੇਰੇ ਤੋਂ ਜਰੀ ਨੀ ਜਾਂਦੀ, ਸਾਂਭੀ ਨੀ ਜਾਂਦੀ।
ਤੀਨ ਲੋਕ ਪਤ ਸ੍ਰੀ ਗੁਰੂ ਨਾਨਕ,
ਕਹਿਣ ਲੱਗੇ ਤਿੰਨਾਂ ਲੋਕਾਂ ਦੇ ਪਤੀ ਮਾਲਕ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ।
ਇਸ ਤਨ ਕੋ ਤਿੰਨ ਸੀ ਤਿੰਨ ਵਾਏ,
ਉਹਨਾਂ ਨੇ ਅੰਤਮ ਸਮੇਂ ਗੁਰਤਾ ਗੱਦੀ ਦਿੰਦਿਆਂ ਐਸ ਤਨ ਨੂੰ ਐਸ ਸਰੀਰ ਨੂੰ ਨਮਸਕਾਰ ਕੀਤੀ, ਸਿਰ ਨਵਾਇਆ ਸੀ।
ਉੱਚ ਕਸ਼ਟ ਕੇ ਹੈ ਇਹ ਸਦ ਹੀ,
ਇਸ ਕਰਕੇ ਸਦੀਵ ਕਾਲ ਸਾਡਾ ਸਰੀਰ ਕਸ਼ਟ ਦੇ ਯੋਗ ਹੈ, ਇਹਨੂੰ ਕਸ਼ਟ ਹੋਣਾ ਹੀ ਚਾਹੀਦਾ ਸੀ, ਦੁੱਖ ਹੋਣਾ ਹੀ ਚਾਹੀਦਾ ਸੀ।
ਕਿਉਂ ਇਹੋ ਤੀਨੋ ਰੋਗ ਗਵਾਏ,
ਇਹਨੂੰ ਸਾਡੇ ਸਰੀਰ ਦਾ ਰੋਗ ਕਿਉਂ ਗਵਾ ਦਿੱਤਾ, ਸਾਡੇ ਸਰੀਰ ਨੂੰ ਤੰਦਰੁਸਤ ਕਿਉਂ ਕਰ ਦਿੱਤਾ ਤੂੰ।
ਅਬ ਤੇ ਬੋਹਰ ਨਾ ਕਰੂੰ ਦਿਖਾਵਨ,
ਅੱਗੇ ਤੋਂ ਕਦੀ ਵੀ ਇਸ ਤਰ੍ਹਾਂ ਤੂੰ ਸ਼ਕਤੀ ਨਹੀਂ ਵਿਖਾਉਣੀ।
ਇਸ ਅਸਥਾਨ ਕਿਸ਼ੂ ਹੋਏ ਜਾਏ,
ਇਸੇ ਅਸਥਾਨ ਤੇ ਕੁਝ ਵੀ ਹੋ ਜਾਵੇ, ਤੂੰ ਸ਼ਕਤੀ ਨਹੀਂ ਵਿਖਾਉਣੀ, ਕਿਉਂਕਿ ਰੱਬ ਦੇ ਪਿਆਰੇ ਸਰੀਰਕ ਦੁੱਖ ਨੂੰ ਸਰੀਰਕ ਦੁੱਖ ਨਹੀਂ ਸਮਝਦੇ। ਉਹ ਸਮਝਦੇ ਨੇ ਇਹ ਦੁੱਖਾਂ ਦੀ ਖਾਣ ਹੈ, ਜੇ ਦੁੱਖ ਹੈ ਤੇ ਸਰੀਰ ਨੂੰ ਹੈ, ਸਾਨੂੰ ਦੁੱਖ ਨਹੀਂ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਦੇ ਉਸਤਾਦ ਹੋਏ ਨੇ, ਗਿਆਨੀ ਰਾਮ ਸਿੰਘ ਜੀ, ਬੜੀ ਉੱਚੀ ਅਵਸਥਾ ਵਾਲੇ ਸੀ। ਦਸਮ ਗ੍ਰੰਥ ਦੀ ਔਰ ਗੱਤਕਾ ਉਹਨਾਂ ਕੋਲੋਂ ਸੰਤਾਵਾਂ ਗੁਰੂਆਂ ਨੇ ਸਿੱਖਿਆ ਸੀ। ਉਹਨਾਂ ਦੇ ਗਲ ਦੇ ਵਿੱਚ ਬਹੁਤ ਵੱਡਾ ਫੋੜਾ ਹੋ ਗਿਆ ਤੇ ਸੁਖਮਣੀ ਸਾਹਿਬ ਦਾ ਪਾਠ ਭਚੰਗੀ ਸੁਣਾਉਂਦੇ ਹੁੰਦੇ ਸੀ ਤੇ ਸਾਡੀ ਵੀ ਡਿਊਟੀ ਲੱਗਦੀ ਸੀ। ਜੋ ਜਲ ਪਾਣੀ ਮੁੱਖ ਵਿੱਚ ਪਾਉਣਾ ਉਹ ਇੱਧਰ ਦੀ ਵਗ ਜਾਣਾ, ਇੱਡਾ ਵੱਡਾ ਜ਼ਖਮ ਹੋ ਗਿਆ। ਇੱਥੇ ਕੱਪੜਾ ਦੇਣਾ, ਫਿਰ ਜਲ ਪਾਣੀ ਛਕਾਉਣਾ। ਅਤੇ ਇੱਕ ਦਿਨ ਮੈਂ ਕਿਹਾ, ਬਾਬਾ ਜੀ ਤੁਸੀਂ ਕਦੀ ਹਾਏ ਨਹੀਂ ਆਖਿਆ, ਕਦੀ ਸੀ ਨਹੀਂ ਕਹੀ, ਤੁਸੀਂ ਤੇ ਉੱਚੀ ਅਵਸਥਾ ਵਾਲੇ ਤੇ ਇਹ ਹਟਾ ਨਹੀਂ ਸਕਦੇ। ਨਿੱਕਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਭਚੰਗੀਆ ਮੈਂ ਤੇ ਕਹਿੰਦਾ ਐਸ ਬੰਨੇ ਇੱਕ ਹੋਰ ਏਡਾ ਹੋਰ ਹੋ ਜਾਵੇ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਸਰੀਰਾਂ ਦੇ ਭੋਗ ਨੇ, ਭੋਗਣੇ ਪੈਂਦੇ ਨੇ, ਜੇ ਕੋਈ ਰਹਿ ਗਿਆ ਤੇ ਨਿਬੜ ਜਾਵੇ, ਦੁਬਾਰਾ ਨਾ ਆਉਣਾ ਪਵੇ। ਇਸੇ ਜਨਮ ਦੇ ਵਿੱਚ ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਪਹੁੰਚ ਲੱਗੇ। ਜੇ ਕੋਈ ਰਹਿੰਦਾ ਹੈ ਤੇ ਉਹ ਵੀ ਸਰੀਰ ਨੂੰ ਦੁੱਖ ਲੱਗ ਜਾਵੇ, ਕਿਉਂਕਿ ਸਰੀਰਕ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਰੱਬ ਦੇ, ਉਹਨਾਂ ਦੀ ਅਵਸਥਾ ਉੱਚੀ ਹੁੰਦੀ। ਇਸ ਕਰਕੇ ਗੁਰੂ ਸਾਹਿਬ ਨੇ ਇਹ ਗੱਲ ਕਹੀ,
ਅਜਰ ਜਰਨ ਹੋਏ ਸੰਤਨ ਕੋ ਉਰ।
ਸਤਿਗੁਰੂ ਜੀ ਕਹਿਣ ਲੱਗੇ, ਅਮਰਦਾਸ ਜਿਹੜੇ ਰੱਬ ਦੇ ਪਿਆਰੇ ਸੰਤ ਹੁੰਦੇ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਜਰਨ ਸ਼ਕਤੀ ਬੜੀ ਹੁੰਦੀ ਹੈ। ਉਹ ਭਾਵ ਹਰ ਗੱਲ ਨੂੰ ਪਚਾ ਜਾਂਦੇ ਨੇ, ਜਰ ਲੈਂਦੇ ਨੇ।
ਮਹਾਂ ਗੰਭੀਰ ਸੋ ਧੀਰ ਵਿਸਾਲ,
ਰੱਬ ਦੇ ਪਿਆਰੇ ਮਹਾਨ ਗੰਭੀਰ ਸਮੁੰਦਰ ਦੀ ਤਰ੍ਹਾਂ ਉਹਨਾਂ ਦਾ ਆਸ਼ਾ ਹੁੰਦਾ ਹੈ ਔਰ ਬਹੁਤ ਧੀਰਜਤਾ ਵਾਲੇ ਹੁੰਦੇ ਹਨ।
ਸਿਰ ਤੱਕ ਦੇਤ ਦੇਰ ਨਹੀਂ ਲਾਵੇ,
ਰੱਬ ਦੇ ਪਿਆਰੇ ਆਪਣਾ ਸਿਰ ਦੇ ਦਿੰਦੇ ਨੇ ਪਰ ਸ਼ਕਤੀ ਨਹੀਂ ਵਿਖਾਉਂਦੇ ਆਪਣੇ ਬਚਾਅ ਵਾਸਤੇ। ਜੇ ਗੁਰੂ ਨੇ ਕਿਤੇ ਵਿਖਾਈ ਹੈ ਤੇ ਜੀਆਂ ਦੇ ਭਲੇ ਵਾਸਤੇ ਵਿਖਾਈ ਹੈ, ਆਪਣੇ ਵਾਸਤੇ ਨਹੀਂ ਵਿਖਾਈ। ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਸ਼ਕਤੀ ਨਹੀਂ ਸੀ? ਜੇ ਚਾਹੁੰਦੇ ਤੇ ਇੱਕ ਤੀਰ ਦੇ ਨਾਲ ਹੀ ਦੁਸ਼ਮਣਾਂ ਨੂੰ ਖਤਮ ਕਰ ਸਕਦੇ ਸੀ, ਪਰ ਆਪਣੇ ਸਰੀਰਕ ਦੇ ਸੁੱਖ ਵਾਸਤੇ, ਆਪਣੇ ਵਾਸਤੇ ਗੁਰੂ ਨੇ ਕਿਤੇ ਵੀ ਸ਼ਕਤੀ ਨਹੀਂ ਵਰਤੀ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਰੱਬ ਦੇ ਪਿਆਰੇ ਸਿਰ ਦੇਣ ਤੱਕ ਚਲੇ ਜਾਂਦੇ ਨੇ, ਸਿਰ ਦੇ ਦਿੰਦੇ ਨੇ ਪਰ ਸ਼ਕਤੀ ਨਹੀਂ ਵਿਖਾਉਂਦੇ।
ਅਜਮਤ ਨਹੀਂ ਦਿਖਾਏ ਕਿਸ ਕਾਲ,
ਰੱਬ ਦੇ ਪਿਆਰੇ ਕਿਸੇ ਕਾਲ, ਕਿਸੇ ਟਾਈਮ, ਕਿਸੇ ਮੌਕੇ ਤੇ ਸ਼ਕਤੀ ਨਹੀਂ ਵਿਖਾਉਂਦੇ।
ਐਸੇ ਕਰਹੇ ਬਦਤ ਨਿਤ ਜਾਵੇ,
ਹਾਂ ਜੇ ਇਸ ਤਰ੍ਹਾਂ ਛਪਾ ਕੇ ਰੱਖੀਏ ਤਾਂ ਸ਼ਕਤੀ ਹੋਰ ਵੱਧਦੀ ਜਾਂਦੀ ਹੈ, ਹੋਰ ਇਕੱਠੀ ਹੋ ਜਾਂਦੀ ਹੈ।
ਕਿਸੂ ਜਨਾਵੇ ਰਹਿ ਨਾ ਪਾਲ,
ਜੇ ਕਿਸੇ ਨੂੰ ਜਨਾਈਏ ਮੇਰੇ ਵਿੱਚ ਸ਼ਕਤੀਆਂ ਨੇ, ਸ਼ਕਤੀ ਵਿਖਾਈਏ ਤੇ ਪੱਲੇ ਵਿੱਚ ਰਹਿੰਦੀ ਨਹੀਂ, ਜਿਹੜੀ ਚੀਜ਼ ਵਰਤੀ ਜਾਈਏ ਉਹ ਖਤਮ ਹੋ ਜਾਂਦੀ ਹੈ।
ਸੇਖ ਧਰੋ ਦਰ ਨਹਿਨ ਵਿਸਾਰੋ,
ਇਹ ਸਿੱਖਿਆ ਤੂੰ ਮਨ ਵਿੱਚ ਧਾਰਨ ਕਰ ਤੇ ਕਦੀ ਇਸ ਸਿੱਖਿਆ ਨੂੰ ਵਿਸਾਰੀ ਭੁੱਲੀ ਨਾ।
ਸਦਾ ਸਮਾਰ ਹੋ ਪ੍ਰਭੂ ਕਿਰਪਾਲ,
ਜਿਹੜਾ ਪ੍ਰਭੂ ਕਿਰਪਾਲੂ ਹੈ, ਸਾਰਿਆਂ ਜੀਆਂ ਤੇ ਕਿਰਪਾ ਕਰਦਾ ਹੈ, ਪਾਲਣਾ ਕਰਦਾ ਹੈ, ਰਕਸ਼ਾ ਕਰਦਾ ਹੈ, ਭੋਜਨ ਦਿੰਦਾ ਹੈ, ਉਹਨੂੰ ਕਦੀ ਵੀ ਮਨ ਵਿੱਚੋਂ ਵਿਸਾਰਿਓ ਨਾ, ਸਦਾ ਯਾਦ ਰੱਖਿਓ।
ਸੁਣ ਤੇਰੀ ਅਮਰ ਜੋਰ ਕਰ ਠਾਂਡੇ,
ਐਸੀ ਸਿੱਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੇ ਦਿੱਤੀ ਤਾਂ ਅਮਰਦਾਸ ਜੀ ਹੱਥ ਜੋੜ ਕੇ ਖਲੋ ਗਏ।
ਸਿਮਹੁ ਗੁਰੂ ਮੈਂ ਮਨ ਮਤ ਕੀਨ,
ਹੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਬਖਸ਼ ਲਓ, ਮੈਂ ਬੜੀ ਮਨ ਮਤ ਕੀਤੀ ਹੈ। ਭਾਵ ਆਪਣੇ ਮਨ ਦੇ ਮਗਰ ਚੱਲਿਆ, ਗੁਰੂ ਦੀ ਮਤ ਦੇ ਮਗਰ ਨਹੀਂ ਚੱਲਿਆ।
ਨਹੀਂ ਰਜਾਏ ਆਪ ਕੀ ਵਰਤੀ,
ਆਪ ਜੀ ਦੀ ਰਜਾਏ ਜੋ ਆਗਿਆ ਸੀ ਉਹ ਮੈਂ ਵਰਤ ਨਹੀਂ ਸਕਿਆ, ਆਪ ਜੀ ਦੀ ਆਗਿਆ ਤੋਂ ਬਾਹਰ ਹੋ ਗਿਆ।
ਆਪ ਮੈਂ ਕਰੋ ਸੀਖ ਜਿਮ ਦੀਨ,
ਹੁਣ ਮੈਂ ਉਸੇ ਤਰ੍ਹਾਂ ਕਰਾਂਗਾ ਜਿਸ ਤਰ੍ਹਾਂ ਨੇ ਆਪ ਜੀ ਨੇ ਮੈਨੂੰ ਸਿੱਖਿਆ ਦੇ ਦਿੱਤੀ ਹੈ ਨਾ, ਮੈਂ ਉਸੇ ਤਰ੍ਹਾਂ ਵਰਤਾਂਗਾ, ਉਸੇ ਤਰ੍ਹਾਂ ਕਰਾਂਗਾ।
ਬਿਰਦ ਬਡੋ ਬਖਸ਼ਿੰਦ ਆਪ ਕੋ,
ਆਪ ਜੀ ਦਾ ਬਿਰਦ, ਆਪ ਜੀ ਦਾ ਧਰਮ, ਆਪ ਜੀ ਦਾ ਸੁਭਾਅ ਇਸ ਤਰ੍ਹਾਂ ਹੈ ਕਿ ਆਪ ਬਖਸ਼ ਲੈਂਦੇ ਹੋ ਤੇ ਤੁਸੀਂ ਮੇਰੇ ਔਗਣ ਵੀ ਨਾ ਵਿਚਾਰਿਓ, ਮੈਨੂੰ ਵੀ ਬਖਸ਼ ਲਿਓ, ਮੇਰੇ ਤੇ ਕਿਰਪਾ ਕਰਿਓ।
ਸਾਗਰ ਜਿਮ ਗੰਭੀਰ ਪ੍ਰਵੀਨ,
ਸਾਗਰ ਬੜਾ ਡੂੰਘਾ ਹੈ ਨਾ, ਇਸ ਤਰ੍ਹਾਂ ਆਪ ਜੀ ਡੂੰਘੇ ਆਸ਼ੇ ਵਾਲੇ ਪ੍ਰਵੀਨ ਚਤੁਰ ਹੋ, ਕਿਰਪਾ ਕਰਕੇ ਮੈਨੂੰ ਵੀ ਬਖਸ਼ ਲੈਣਾ ਕਰਿਓ।
ਧੀਰ ਧਰਾ ਸ੍ਰੀ ਧਰਤ ਸਦਾ ਤੁਮ,
ਸੱਜੇ ਪਾਤਸ਼ਾਹ ਤੁਸੀਂ ਧਰਤੀ ਦੀ ਤਰ੍ਹਾਂ ਧੀਰਜਤਾ ਧਾਰਨ ਵਾਲੇ ਹੋ।
ਹਮ ਕਿਆ ਜਾਨ ਹੈ ਜੀਵ ਮਲੀਨ,
ਮਲੀਨ ਮਨ ਵਾਲੇ ਜੀਵ ਸਾਡੀ ਕਿੱਥੇ ਸਮਗਰ ਵਿਚਾਰ ਜਾਣ ਸਕਦੇ ਆ, ਨਹੀਂ ਜਾਣ ਸਕਦੇ, ਸਗੋਂ ਧਰਤੀ ਨੂੰ ਵੀ ਧੀਰਜਤਾ ਧਾਰਨ ਦੀ ਤੁਸੀਂ ਆਪ ਜਾਂਚ ਦੱਸੀ ਹੈ ਤੇ ਸੱਜੇ ਪਾਤਸ਼ਾਹ ਜੀ ਆਪ ਜੀ ਦੀ ਇੱਡੀ ਵੱਡੀ ਧੀਰਜਤਾ ਹੈ, ਇਤਨਾ ਵੱਡਾ ਹੌਸਲਾ ਹੈ, ਅਸੀਂ ਮਲੀਨ ਜੀਵ ਨਹੀਂ ਜਾਣ ਸਕਦੇ।
ਬੇਨਤੀ ਸੁਣਤ ਪ੍ਰਸੰਨ ਹੋਏ ਪ੍ਰਭ,
ਹਾਂ ਬੇਨਤੀ ਸੁਣ ਕਰਕੇ ਅਮਰਦਾਸ ਜੀ ਦੀ ਸੱਜੇ ਪਾਤਸ਼ਾਹ ਬੜੇ ਪ੍ਰਸੰਨ ਖੁਸ਼ ਹੋਏ।
ਬਖਸ਼ੇ ਕਰੋ ਨਾ ਐਸੇ ਫੇਰ,
ਸਤਿਗੁਰਾਂ ਕਿਹਾ ਅਮਰਦਾਸ ਤੈਨੂੰ ਬਖਸ਼ ਦਿੱਤਾ, ਅੱਗੇ ਤੋਂ ਇਸ ਤਰ੍ਹਾਂ ਤੁਸੀਂ ਨਾ ਕਰਿਓ।
ਨਿਜ ਸਰੀਰ ਪੁਨ ਤਥਾ ਬਣਾਇਓ,
ਸੱਜੇ ਪਾਤਸ਼ਾਹ ਨੇ ਫਿਰ ਆਪਣਾ ਸਰੀਰ ਉਸੇ ਤਰ੍ਹਾਂ ਬਣਾ ਲਿਆ, ਉਸੇ ਤਰ੍ਹਾਂ ਬਿਰਨ ਫਿਰ ਬਣ ਗਿਆ ਪੈ ਚਰਨ ਤੇ।
ਚਰਨ ਅੰਗੂਠੇ ਬਿਰਨ ਜੋ ਵਡੇਰ,
ਪਹਿਲਾਂ ਵਡੇਰ ਵੱਡਾ ਬਿਰਨ ਸੀ, ਥੋੜਾ ਸੀ, ਉਸੇ ਤਰ੍ਹਾਂ ਫਿਰ ਬਣਾ ਲਿਆ।
ਰਾਂਦ ਰੁਦਰ ਜੋਵਤ ਰਹਿ ਥੋਰ,
ਉਹਦੇ ਵਿੱਚੋਂ ਰਾਂਦ ਤੋਂ ਪਾਕ ਤੇ ਰੁਦਰ ਲਹੂ ਥੋੜਾ ਥੋੜਾ ਚੁੰਗਾ ਰਹਿੰਦਾ ਸੀ।
ਗੁਰ ਕੀ ਕਥਾ ਅਕਥ ਹੀ ਹੇਰ,
ਕਵੀ ਜੀ ਕਹਿੰਦੇ ਗੁਰੂ ਦੀ ਕਥਾ ਅਕਥ ਹੈ, ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ।
ਕਿਸ ਮਹਿ ਸਮਰੱਥ ਜਾਣ ਸਕਹਿ ਕੋ,
ਕਿਹੜਾ ਦੁਨੀਆਂ ਵਿੱਚ ਸਮਰੱਥ ਹੈ ਜਿਹੜਾ ਗੁਰੂ ਦੇ ਆਸ਼ੇ ਨੂੰ, ਗੁਰੂ ਦੇ ਤਾਤਪਰਜ ਨੂੰ ਸਮਝ ਸਕੇ, ਭਾਵ ਕੋਈ ਵੀ ਨਹੀਂ ਸਮਰੱਥ।
ਸੁਰ ਨਰ ਬਿਸਮਤ ਸਮਰਥ ਵਡੇਰ,
ਸੁਰ ਦੇਵਤੇ ਵੀ ਬਹੁਤ ਭਾਰੀ ਹੈਰਾਨ ਹੁੰਦੇ ਨੇ, ਸ੍ਰੇਸ਼ਟ ਮਤੀ ਵਾਲੇ ਨਰ ਮਨੁੱਖ ਵੀ ਬੜੇ ਹੈਰਾਨ ਹੁੰਦੇ ਨੇ।
ਵਰਖ ਇਬਾਦਤ ਸੇਵਾ ਕੀਨਤ,
ਇਕਾਦਸ 11 ਸਾਲ ਸੇਵਾ ਕਰਦਿਆਂ ਜਦੋਂ ਅਮਰਦਾਸ ਜੀ ਨੂੰ ਹੋ ਗਏ,
ਦੀਏ ਰਮਾਲ ਇਕਾਦਸ ਪਾਨ,
ਸੱਜੇ ਪਾਤਸ਼ਾਹ ਨੇ ਇਕਾਦਸ 11 ਸਰੋਪੇ ਪੂਰੇ ਹੋ ਗਏ, ਸਰੋਪੇ ਦਿੰਦਿਆਂ ਦਿੰਦਿਆਂ 11 ਬਣ ਗਏ।
ਤੋ ਤਗੜੇ ਸਿਰ ਪਰ ਕਰ ਬੰਧਨ,
ਉਹ ਗੁਰੂ ਤੋਂ ਲੈ ਕੇ ਆਪਣੇ ਸੀਸ ਤੇ ਸਜਾ ਲੈਂਦੇ ਨੇ, ਰੱਖ ਲੈਂਦੇ ਨੇ।
ਰਸਰੀ ਸੰਗ ਤੋ ਦ੍ਰਿੜਤਾ ਠਾਨ,
ਰੱਸੀ ਲੈ ਕੇ ਉੱਪਰੋਂ ਘੁੱਟ ਕੇ ਬੰਨ ਲੈਂਦੇ ਨੇ ਕਿ ਗੁਰੂ ਕਾ ਸਰੋਪਾ, ਗੁਰੂ ਕੀ ਬਖਸ਼ਿਸ਼ ਡਿੱਗ ਨਾ ਪਵੇ।
ਵੱਡੋ ਮੁਕਟ ਤਿੰਨ ਤੋ ਤਪ ਹੋਇਓ,
ਸਰੋਪੇ ਬਣਦਿਆਂ ਬਣਦਿਆਂ ਗੁੰਮਜ ਦੀ ਤਰ੍ਹਾਂ ਵੱਡਾ ਮੁਕਟ ਬਣ ਗਿਆ ਸਿਰ ਦੇ ਉੱਪਰ।
ਤਿੰਨ ਪ੍ਰਤ ਭੀ ਕਹਿ ਨੀਰ ਮਹਾਨ,
ਜਦੋਂ ਦਰਿਆ ਤੋਂ ਜਲ ਲੈਣ ਜਾਂਦੇ ਨੇ, ਗਾਗਰ ਵਿੱਚੋਂ ਜਲ ਡੁੱਲ ਡੁੱਲ ਕੇ ਸੀਸ ਦੇ ਵਿੱਚ ਪੈਂਦਾ ਹੈ, ਸਰੋਪੇ ਗਿੱਲੇ ਹੁੰਦੇ ਨੇ, ਕੇਸ ਗਿੱਲੇ ਹੋ ਜਾਂਦੇ ਨੇ, ਸਿਰ ਵਿੱਚ ਜ਼ਖਮ ਹੋ ਗਏ।
ਬਹੁ ਪਪੀਲਕਾ ਵਾਸਾ ਕੀਨਤ,
ਬਹੁਤੀਆਂ ਪਪੀਲਕਾ ਕੀੜੀਆਂ ਨੇ ਵਾਸਾ ਕਰ ਲਿਆ, ਸਿਰ ਦੇ ਵਿੱਚ ਕੀੜੀਆਂ ਬਹੁਤ ਚੱਲ ਪਈਆਂ।
ਅਪਰ ਜੀਵ ਉਪਜੇ ਤਿਸ ਥਾਨ,
ਹੋਰ ਵੀ ਉਸ ਥਾਂ ਤੇ ਸਿਰ ਦੇ ਵਿੱਚ ਜੀਵ ਪੈਦਾ ਹੋ ਗਏ।
ਜਬ ਕੇ ਤੈ ਸੀ ਸਿਫਤ ਪਰ ਬੰਦੇ,
ਕਿਉਂਕਿ ਜਦੋਂ ਦੇ ਸਰੂਪੇ ਮਿਲਦੇ ਜਾਂਦੇ ਨੇ ਉਹਨਾਂ ਨੂੰ ਬਖਸ਼ਿਸ਼ ਸਮਝ ਕੇ ਸੀਸ ਤੇ ਸਜਾਈ ਜਾਂਦੇ ਹਨ।
ਬਹੁਰਨ ਤਰੇ ਉਤਾਰਨ ਕੀ,
ਉਹਨਾਂ ਨੂੰ ਬਹੁਰੋਂ ਫਿਰ ਉਤਾਰਿਆ ਨਹੀਂ, ਸੀਸ ਤੋਂ ਲਾਇਆ ਨਹੀਂ।
ਕਰਤ ਰਹਿ ਦਿਨ ਪਰ ਦ੍ਰਿੜ ਤਿਨ ਕੋ,
ਦਿਨ ਪ੍ਰਤੀ ਦਿਨ ਉਹਨਾਂ ਨੂੰ ਦ੍ਰਿੜ ਕਰਕੇ ਪੱਕਾ ਕਰਦੇ ਨੇ, ਰੱਸੀ ਨਾਲ ਬੰਨਦੇ ਰਹਿੰਦੇ ਨੇ।
ਰਹਿਣ ਦਿਵਸ ਮਨ ਪ੍ਰੇਮ ਪ੍ਰਵੀਨ,
ਜਤਨ ਅਮਰਦਾਸ ਜੀ ਦਿਨ ਰਾਤ ਮਨ ਵਿੱਚ ਪ੍ਰੇਮ ਧਾਰਨ ਕਰਕੇ ਰੱਖਦੇ ਨੇ ਗੁਰੂ ਦੇ ਪ੍ਰਤੀ।
ਅਪਰ ਵਾਸਨਾ ਰਹੀ ਨਾ ਕੋ,
ਅਮਰਦਾਸ ਜੀ ਨੂੰ ਹੋਰ ਕੋਈ ਵਾਸ਼ਨਾ ਨਹੀਂ, ਕੋਈ ਇੱਛਾ ਨਹੀਂ, ਮਨ ਵਿੱਚ ਕੋਈ ਸੰਕਲਪ ਨਹੀਂ ਰਿਹਾ।
ਚਰਨ ਕਮਲ ਸਿਮਰਤ ਹੋਏ ਲੀਨ,
ਬਸ ਲੀਨ ਹੋ ਕੇ ਐ ਧਿਆਨ ਲਾ ਕੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਸਿਮਰਦੇ ਯਾਦ ਕਰਦੇ ਰਹਿੰਦੇ ਨੇ।
ਕਹਿਣ ਸੁਣਨ ਕਿਹੇ ਸੋਨਾ ਕਰਹਿ,
ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਤੇ ਕਿਸੇ ਦੀ ਫਜ਼ੂਲ ਗੱਲ ਸੁਣਦੇ ਨਹੀਂ, ਆਪਣੇ ਮਤੇ ਵਿੱਚ ਰਹਿੰਦੇ ਹਨ।
ਇੱਕ ਇੱਕ ਸੇਵਾ ਕੇ ਤਤ ਪਰ ਭੀਨ,
ਬਸ ਆਪਣਾ ਮਨ ਭਿੱਜਾ ਹੋਇਆ ਹੈ, ਸੇਵਾ ਤੇ ਤਤ ਪਰ ਰਹਿੰਦੇ ਨੇ, ਸੇਵਾ ਤੇ ਖੜੇ ਰਹਿੰਦੇ ਨੇ, ਸੇਵਾ ਵਿੱਚ ਜੁਟੇ ਰਹਿੰਦੇ ਨੇ।
ਬਰਖ ਦਵਾਦਸ਼ੋ ਸੇਵਤ ਆਇਓ,
ਜਦੋਂ ਬਾਰਵਾਂ ਸਾਲ ਸੇਵਾ ਕਰਦਿਆਂ ਹੋ ਗਿਆ, ਬਾਰਾਂ ਸਾਲ ਪੂਰੇ ਹੋਏ।
ਜੀਰਨ ਚੀਰ ਸਰੀਰ ਸੋ ਸ਼ਾਦ,
ਜਿਹਨਾਂ ਨਾਲ ਸਰੀਰ ਢੱਕਿਆ ਬਸਤਰ ਪਾਏ ਨੇ ਉਹ ਵੀ ਜੀਰਨ ਹੋ ਗਏ, ਉਹ ਬਸਤਰ ਵੀ ਕਮਜ਼ੋਰ ਹੋ ਗਏ, ਫਟ ਗਏ।
ਪੱਗ ਮਹਿ ਭਈ ਬਿਵਾਈ ਫਿੱਟ ਕਰ,
ਤੇ ਪੈਰਾਂ ਦੀਆਂ ਚਰਨਾਂ ਦੀਆਂ ਬੁਆਈਆਂ ਫੁੱਟ ਗਈਆਂ, ਭਾਵ ਚੀਰੇ ਪੈ ਗਏ ਗਿੱਟਿਆਂ ਦੇ ਵਿੱਚ, ਪੈਰਾਂ ਦੇ ਵਿੱਚ।
ਖਾਣ ਪਾਨ ਕੋ ਚਹਿ ਨਾ ਸਾਦ,
ਖਾਣ ਪਾਨ ਦਾ ਕੋਈ ਸਵਾਦ ਨਹੀਂ, ਕੋਈ ਧਿਆਨ ਨਹੀਂ, ਚੰਗਾ ਖਾਣਾ ਖਾਵਾਂ, ਚੰਗੇ ਬਸਤਰ ਪਾਵਾਂ।
ਜਲ ਤੋਂ ਭੀਜ ਹਾਸ ਤਿਸ ਬਿਦ ਭੇ,
ਜਿਸ ਤਰ੍ਹਾਂ ਚਰਨ ਜਲ ਨਾ ਭਿੱਜ ਭਿੱਜ ਕੇ ਵਿਆਈਆਂ ਫੁੱਟ ਗਈਆਂ ਨੇ, ਉਸੇ ਤਰ੍ਹਾਂ ਹੱਥਾਂ ਦਾ ਹਾਲ ਹੋ ਗਿਆ, ਪਾਣੀ ਨਾਲ ਭਿੱਜ ਭਿੱਜ ਕੇ, ਠੰਡ ਬਹੁਤ ਹੈ।
ਕਬ ਬੈਠੇ ਸੁਣ ਸ਼ਬਦ ਸੋ ਨਾਦ,
ਜਦੋਂ ਸੇਵਾ ਤੋਂ ਵਿਹਲੇ ਹੋ ਜਾਂਦੇ ਨੇ ਫਿਰ ਬੈਠ ਕਰਕੇ ਸ਼ਬਦ ਕੀਰਤਨ ਵੀ ਗੁਰੂ ਦੀ ਹਜ਼ੂਰੀ ਵਿੱਚ ਸੁਣਦੇ ਹਨ।
ਕਾਲੀ ਕਾਲ ਅਦਕ ਜਬ ਐਸੇ,
ਜਦੋਂ ਇਸ ਤਰੀਕੇ ਨਾਲ ਬੜੀ ਕਰੜੀ ਸੇਵਾ ਅਮਰਦਾਸ ਜੀ ਨੇ ਕਰਨਾ ਕੀਤੀ,
ਦੇਖਤ ਸਿੱਖ ਹੋਏ ਬਿਸਮਾਦ,
ਸਿੱਖ ਵੇਖ ਕੇ ਬੜੇ ਹੈਰਾਨ ਹੋਏ ਵੀ ਹੱਦ ਹੋ ਗਈ, ਅਸੀਂ ਨੌਜਵਾਨ ਹੈ, ਇਤਨੀ ਸੇਵਾ ਨਹੀਂ ਕਰ ਸਕਦੇ, ਜਿੰਨੀ ਇਹ 72 ਸਾਲ ਦੇ ਆਏ ਨੇ ਤੇ 12 ਹੋਰ ਲਾ ਲਓ, ਕਿੰਨੇ ਬਣ ਗਏ 84 ਸਾਲ ਦੀ ਉਮਰ ਹੋ ਗਈ ਹੈ, 84 ਸਾਲ ਦਾ ਬਜ਼ੁਰਗ ਮੰਜੇ ਤੋਂ ਨਹੀਂ ਉੱਠ ਸਕਦਾ, ਪਰ ਇਹ ਅਜੇ ਵੀ ਇੰਨੀ ਸੇਵਾ ਕਰਦੇ ਨੇ, ਇਤਨਾ ਉਤਸ਼ਾਹ ਇਹਨਾਂ ਦੇ ਮਨ ਵਿੱਚ।
ਮਦਰੋ ਡੀਲ ਸਰੀਰ ਅਲਪ ਇਨ,
ਇਹਨਾਂ ਦੇ ਸਰੀਰ ਦਾ ਡੀਲ ਮਦਰਾ ਹੈ, ਕਦਾਵਰ ਨਹੀਂ ਹੈ, ਮਦਰੇ ਕਰਦੇ ਨੇ ਤੇ ਪਤਲਾ ਸਰੀਰ ਹੈ।
ਬਹੁਰ ਬਿਰਧ ਬਲ ਨਹਿ ਜਿਨ ਮਾਹੇ,
ਬਹੁਰੋਂ ਬਿਰਧ ਨੇ, ਬਜ਼ੁਰਗ ਨੇ, ਸਰੀਰ ਵਿੱਚ ਬਲ ਵੀ ਬਹੁਤਾ ਹੈ ਨੀ।
ਸਵੇਤ ਕੇਸ ਤਨ ਚਰਮ ਸਿਥਲ ਬਹੋ,
ਕੇਸ ਜਿਹੜੇ ਨੇ ਚਿੱਟੇ ਹੋ ਗਏ ਨੇ, ਭਵਰ ਗਏ ਬਗ ਬੈਠੇ ਆਏ, ਭੌਰੇ ਕਾਲੇ ਚਲੇ ਗਏ ਨੇ ਤੇ ਬਗਲੇ ਚਿੱਟੇ ਆ ਕੇ ਬੈਠ ਗਏ, ਕੇਸ ਚਿੱਟੇ ਹੋ ਗਏ ਨੇ। ਚਰਮ ਸਿਥਲ ਬਹੋ, ਚਰਮ ਸਿਥਲ ਢਿੱਲਾ ਹੋ ਗਿਆ, ਸਰੀਰ ਦੀ ਚਬੜੀ ਡਲਕ ਡਲਕ ਕਰਦੀ, ਇਤਨੀ ਢਿੱਲੀ ਹੋ ਗਈ ਹੈ।
ਸੇਵਾ ਸਭ ਤੇ ਅਦਕ ਕਰਹੇ,
ਇੱਕ ਗੱਲਾਂ ਕਰਦੇ ਅਜੇ ਵੀ ਇੰਨੀ ਸੇਵਾ ਕਰੀ ਜਾਂਦੇ ਨੇ, ਬਜ਼ੁਰਗ ਹੋ ਗਏ ਨੇ, ਸਰੀਰ ਵਿੱਚ ਬਲ ਨਹੀਂ, ਕੇਸ ਚਿੱਟੇ ਹੋ ਗਏ ਨੇ, ਚਬੜੀ ਢਿੱਲੀ ਹੋ ਗਈ ਹੈ, ਤੇ ਅਜੇ ਵੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ।
ਚਰਨ ਅੰਗੂਠਾ ਨਿਸਮੁਖ ਰਾਖਤ,
ਚਰਨ ਦਾ ਅੰਗੂਠਾ ਸਤਿਗੁਰਾਂ ਦਾ ਰਾਤ ਨੂੰ ਵੀ ਆਪਣੇ ਮੁਖ ਵਿੱਚ ਰੱਖ ਕੇ ਇੱਥੇ ਲਾ ਕੇ ਬੈਠ ਕੇ ਪਲੰਗ ਤੇ ਸੌ ਜਾਂਦੇ ਨੇ।
ਨਹੇ ਸੋਬਤ ਕਬਹੂ ਚਿਤ ਚਾਹੇ,
ਸੌਣ ਦੀ ਚਿਤ ਵਿੱਚ ਚਾਹ ਜਾਗਦੀ ਨਹੀਂ, ਬੈਠਿਆ ਬੈਠਿਆ ਅੱਖ ਲੱਗ ਗਈ ਤੇ ਘੜੀ ਸੌਂ ਲਿਆ, ਇਹ ਨਹੀਂ ਵੀ ਮੈਂ ਲੰਮੇ ਪੈ ਕੇ ਆਪਣੀ ਉਨੀਦ ਪੂਰੀ ਕਰਾਂ।
ਜਾਮ ਜਾਮਨੀ ਤੇ ਜਲ ਅੰਨ,
ਇੱਕ ਪਹਿਰ ਰਾਤ ਰਹਿੰਦੀ ਜਦੋਂ ਉਦੋਂ ਗਾਗਰ ਚੁੱਕ ਕੇ ਬਿਆਸ ਦਰਿਆ ਵੱਲ ਤੁਰ ਪੈਂਦੇ ਨੇ ਤੇ ਭਰ ਕੇ ਲਿਆਉਂਦੇ ਨੇ ਜਲ।
ਗੁਰੂ ਸ਼ਨਾਨ ਹੈ ਪ੍ਰੇਮ ਉਮਾਹੇ,
ਬੜਾ ਪ੍ਰੇਮ ਦਾ ਉਛਾਲਾ ਆਉਂਦਾ ਹੈ, ਬੜਾ ਪ੍ਰੇਮ ਜਾਗਦਾ ਹੈ, ਉਸ ਜਲ ਨਾਲ ਗੁਰੂ ਦਾ ਇਸ਼ਨਾਨ ਕਰਾਉਂਦੇ ਨੇ।
ਸੀਤ ਉਸਨ ਬਰਖਾ ਬਡ ਹੋਵਤ,
ਕਹਿੰਦੇ ਚਾਹੇ ਸੀਤ ਠੰਡ ਹੋਵੇ, ਚਾਹੇ ਉਸਨ ਗਰਮੀ ਹੋਵੇ, ਤੇ ਚਾਹੇ ਬਹੁਤੀ ਬਾਰਿਸ਼ ਪੈ ਰਹੀ ਹੋਵੇ,
ਸੇਵਾ ਇੱਕ ਸਮ ਜਾਣੈ ਨਾਹੀ,
ਇੱਕ ਸਮਾਨ ਸੇਵਾ ਕਰਦੇ ਨੇ। ਇਹਦੀ ਕਹਿੰਦੇ ਠੰਡ ਬੜੀ ਹੈ ਜਾਂ ਬਾਰਿਸ਼ ਪੈ ਰਹੀ ਹੈ ਮੈਂ ਨਹੀਂ ਜਾਣਾ, ਜਾਂ ਗਰਮੀ ਬੜੀ ਹੈ ਨਾ, ਗਰਮੀ ਜਾਂ ਠੰਡ ਜਾਂ ਬਾਰਿਸ਼ ਆਪਣੀ ਸੇਵਾ ਪਰ ਤਤਪਰ ਰਹਿੰਦੇ ਹਨ।
ਵਿਸਾਲ ਕਰ ਘਾਲ ਸੋ ਘਾਲੈ,
ਹਾਂ ਤਪ ਵਿਸਾਲ ਕਰ ਘਾਲ ਸੋ ਘਾਲੈ, ਬਹੁਤ ਵੱਡਾ ਸੇਵਾ ਦਾ ਤਪ ਕਰਦੇ ਨੇ। ਉਹ ਤਪ ਨਹੀਂ ਧੂਣੀਆਂ ਤੋਣ ਵਾਲਾ ਨਹੀਂ, ਗੁਰ ਕੀ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਰੂਪੀ ਤਪ ਬਹੁਤ ਘਾਲਣਾ ਕਮਾਈ ਨਾਲ ਕਰ ਰਹੇ ਹਨ।
ਧਨ ਜਨਮ ਕਰ ਲੈਣੇ ਉਪਾਹੇ,
ਐਸੀ ਸੇਵਾ ਦੇ ਉਪਾਹੇ ਯਤਨ ਦੇ ਨਾਲ ਆਪਣੇ ਜਨਮ ਨੂੰ ਧਨ ਧਨ ਕਰ ਲੈਣਾ ਕੀਤਾ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਸੁਭਾਉ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਰੱਬ ਦੇ ਪਿਆਰੇ ਨੂੰ ਸਦਾ ਹੀ ਨਮਸਕਾਰ ਹੈ।
ਸਦ ਪਰੋਖ ਨਹਿ ਗੁਰ ਕਛ ਕਰ ਹੈ,
ਕਹਿੰਦੇ ਇੰਨੀ ਸੇਵਾ ਕਰਦੇ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਰੁਕ ਨਹੀਂ ਕੋਈ ਕਰਦੇ, ਉਹਨਾਂ ਵੱਲ ਧਿਆਨ ਨਹੀਂ ਦਿੰਦੇ ਕਿ ਸ਼ਾਬਾਸ਼ੇ ਦੇ ਦੇਈਏ। ਇਹ ਪਰਖ ਹੈ ਨਾ ਸਿੱਖ ਦੀ, ਸਿੱਖ ਦਾ ਇਮਤਿਹਾਨ ਹੈ।
ਉਦਾਸਾਨ ਸੀ ਬ੍ਰਿਤੀ ਰਖਾਹੇ,
ਜਿਸ ਤਰ੍ਹਾਂ ਉਦਾਸੀਨ ਰਹੀਦਾ ਹੈ ਨਾ, ਉਪਰਾਮ ਰਹਿਣਾ, ਬਹੁਤੀ ਰੁਚੀ ਨਾਲ ਨਾ ਖਾਣਾ, ਨਾ ਸੌਣਾ, ਨਾ ਪਹਿਰਨਾ, ਨਾ ਬੋਲਣਾ, ਉਸ ਬਿਰਤੀ ਵਿੱਚ ਗੁਰੂ ਅੰਗਦ ਸਾਹਿਬ ਜੀ ਰਹਿੰਦੇ ਹਨ।
ਨਿਕਟ ਬਿਠਾਏ ਨਾ ਬੋਲੇ ਬੂਝੈ,
ਸਿੱਖ ਕਹਿੰਦੇ ਹੱਦ ਹੋ ਗਈ, ਇੰਨੀ ਸੇਵਾ ਕਰਦਾ ਹੈ ਅਮਰਦਾਸ, ਕਦੀ ਕੋਲ ਨਹੀਂ ਗੁਰੂ ਨੇ ਬਿਠਾਇਆ, ਕਦੀ ਰਾਜੀ ਖੁਸ਼ੀ ਨਹੀਂ ਪੁੱਛੀ, ਕਦੀ ਉਹਦਾ ਦੁੱਖ ਸੁੱਖ ਨਹੀਂ ਪੁੱਛਿਆ।
ਅਗਮ ਗੁਰੂ ਗਤ ਲਖੀ ਨਾ ਜਾਏ,
ਗੁਰੂ ਦੀ ਭਾਈ ਗਤੀ ਅਗਮ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਗੁਰੂ ਦੀ ਗਤ ਮਰਿਆਦਾ ਜਾਣੀ ਨਹੀਂ ਜਾਂਦੀ, ਗੁਰੂ ਕੀ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ।
ਸਿੱਖ ਇਮ ਭਨਤ ਅਪਰ ਜੇ ਨਰ ਹੈ,
ਸਿੱਖ ਤਾਂ ਇਸ ਤਰ੍ਹਾਂ ਗੱਲਾਂ ਕਰਦੇ ਜਿਹੜੀਆਂ ਤੁਸੀਂ ਸੁਣੀਆਂ ਨੇ, ਵੀ ਚਿੱਟੇ ਕੇਸ ਹੋ ਗਏ ਨੇ, ਬਜ਼ੁਰਗ ਹੋ ਗਿਆ, ਚਪੜੀ ਢਿੱਲੀ ਹੋ ਗਈ, ਫਿਰ ਵੀ ਸੇਵਾ ਕਰਦੇ ਨੇ। ਜਿਹੜੇ ਹੋਰ ਲੋਕ ਨਿੰਦਕ ਨੇ ਉਹ ਕੀ ਆਉਂਦੇ ਨੇ, ਹੁਣ ਕਵੀ ਜੀ ਉਹ ਦੱਸ ਰਹੇ ਨੇ।
ਬਹੁ ਬਿਤ ਕੀਠਾਨੈ ਉਪਹਾਸ,
ਉਹ ਬੜੇ ਤਰੀਕਿਆਂ ਦੇ ਨਾਲ ਉਪਹਾਸ ਕਰਦੇ ਨੇ, ਠੱਠਾ ਮਖੌਲ ਕਰਦੇ ਨੇ, ਛੇੜ ਛੇੜ ਕੇ
ਕਰਤੇ ਮੂਨਾਂ ਨਕਾਸਿਓ ਕਿਸਨੇ,
ਕਹਿੰਦੇ ਮਾਨੋ ਕਿ ਕਿਸੇ ਨੇ ਘਰ ਦੇ ਵਿੱਚੋਂ ਬੁੱਢਾ ਕੱਢ ਦਿੱਤਾ ਹੋਵੇ ਨਾ, ਉਹਨੂੰ ਵਿਚਾਰੇ ਨੂੰ ਝੱਲਦਾ ਕੋਈ ਨੀ, ਵਿਚਾਰਾ ਕੋਈ ਜਗ੍ਹਾ ਲੱਭਦਾ ਨਾ। ਇਹ ਅਮਰਦਾਸ ਨਾਲ ਇਹ ਗੱਲ ਹੋਈ ਹੈ, ਇਸ ਤਰ੍ਹਾਂ ਨਿੰਦਕ ਲੋਕ ਕਹਿੰਦੇ ਨੇ।
ਦਰਬ ਨਹੀਂ ਕੁਛ ਇਸ ਕੇ ਪਾਸ,
ਇਹਦੇ ਕੋਲ ਵਿਚਾਰੇ ਕੋਲ ਦਰਬ ਵੀ ਹੈਣੀ, ਧਨ ਵੀ ਹੈਣੀ, ਵੀ ਇਕੱਠਾ ਕੀਤਾ ਹੁੰਦਾ ਕਿਤੇ ਆਪਣਾ ਗੁਜ਼ਾਰਾ ਕਰ ਲੈਂਦਾ।
ਗੁਰ ਨਿਰਾਸਰੇ ਕੋ ਸੋ ਆਸਰਾ,
ਗੁਰੂ ਤੇ ਤੁਹਾਨੂੰ ਪਤਾ ਨਿਆਸਰਿਆਂ ਦੇ ਆਸਰੇ ਨੇ, ਜਿਹਨੂੰ ਕੋਈ ਆਸਰਾ ਨਾ ਮਿਲੇ ਉਹਨੂੰ ਗੁਰੂ ਘਰ ਆਸਰਾ ਮਿਲ ਜਾਂਦਾ ਹੈ।
ਇਮ ਲਖ ਆਇਓ ਇਨਹੂੰ ਆਵਾਸ,
ਇਹ ਗੱਲ ਜਾਣ ਕੇ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਆਇਆ ਵੀ ਨਿਆਸਰਿਆਂ ਦਾ ਆਸਰਾ ਗੁਰੂ ਘਰ ਹੈ ਤੇ ਮੇਰਾ ਕੋਈ ਆਸਰਾ ਨੀ, ਮੈਂ ਗੁਰੂ ਕੋਲ ਜਾਵਾਂ।
ਟੁਕੜੇ ਖਾਣ ਰਹਿਓ ਪਰ ਕਹਿ ਇਹ,
ਟੁਕੜੇ ਖਾਣ ਵਾਸਤੇ, ਰੋਟੀਆਂ ਖਾਣ ਵਾਸਤੇ ਇੱਥੇ ਗੁਰੂ ਘਰ ਵਿੱਚ ਅਮਰਦਾਸ ਰਹਿ ਰਿਹਾ ਹੈ।
ਸਭ ਨੇ ਤਿਆਗਿਓ ਭਇਓ ਨਿਰਾਸ,
ਉਹ ਲੋਕ ਕਹਿੰਦੇ ਇੰਜ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਸਾਰੇ ਇਹਨੂੰ ਤਿਆਗ ਦਿੱਤਾ ਹੋਵੇ, ਘਰ ਵਿੱਚ ਰੱਖਣ ਨੂੰ ਕੋਈ ਤਿਆਰ ਹੀ ਨਾ ਹੋਵੇ, ਨੌ ਪੁੱਤ ਕੋਈ ਰਿਸ਼ਤੇਦਾਰ, ਇਹ ਹਾਲਤ ਹੋਈ ਅਮਰਦਾਸ ਨਾਲ।
ਫਿਰ ਇਹ ਨਿਥਾਵਾਂ ਥਾਵਾਂ ਨਾ ਪਾਵੇ,
ਕਹਿੰਦੇ ਵਿਚਾਰਾ ਨਿਥਾਵਾਂ ਵਾ, ਕੋਈ ਥਾਂ ਨੀ ਨਾ ਮਿਲਦੀ ਰਹਿਣ ਨੂੰ, ਕਿੱਥੇ ਰਵੇ ਵਿਚਾਰਾ।
ਇਹ ਨਿਮਾਨਾ ਮਾਨ ਨਾ ਕਾਏ,
ਨਿਮਾਣਾ ਵਿਚਾਰਾ, ਮਾਨ ਸਤਿਕਾਰ ਹੈ ਹੀ ਨਹੀਂ, ਕੋਈ ਚੰਗਾ ਸਮਝਦਾ ਨਹੀਂ, ਕੋਈ ਮਾਨ ਸਤਿਕਾਰ ਨਹੀਂ ਕਰਦਾ, ਗੁਰੂ ਨੇ ਕਦੀ ਉਹਨੂੰ ਬੁਲਾਇਆ ਨਹੀਂ, ਪਾਣੀ ਧੋਈ ਜਾਂਦਾ, ਲੱਕੜਾਂ ਲਈ ਆਉਂਦਾ, ਸੇਵਾ ਕਰੀ ਜਾਂਦਾ, ਪੈਰ ਦੀਆਂ ਵਿਆਈਆਂ ਫੁੱਟ ਗਈਆਂ, ਹੱਥਾਂ ਦੀ ਬੁਰੀ ਹਾਲਤ ਹੈ, ਪੁੱਛਦਾ ਹੀ ਕੋਈ ਨੀ ਇਹਨੂੰ।
ਰਹਿਣ ਦਿਵਸ ਇਤ ਕੋ ਵਿਚਾਰਤ,
ਇਸ ਤਰ੍ਹਾਂ ਦਿਨ ਰਾਤ ਇਹ ਗੱਲਾਂ ਵਿਚਾਰਦੇ ਕਰਦੇ ਨੇ।
ਸਭ ਕੇ ਆਗੈ ਸੇਵ ਕਮਾਏ, ਰਹਿਣ ਦਿਵਸ ਇਤ ਉਤ ਕੋ ਵਿਚਰਤ,
ਫਿਰ ਰਾਤ ਇਧਰ ਉਧਰ ਵਿਚਰਦਾ ਫਿਰਦਾ, ਤੁਰਿਆ ਫਿਰਦਾ, ਰਾਤ ਵੀ ਨਹੀਂ ਬਹਿੰਦਾ।
ਸਭ ਕੇ ਆਗੈ ਸੇਵ ਕਮਾਏ,
ਸਿੱਖ ਕਹਿੰਦਾ ਅਮਰਦਾਸ ਫਲਾਣਾ ਕੰਮ ਕਰਦੀ ਉਹਦੇ ਅੱਗੇ ਸੇਵਾ ਕਰਨ ਲੱਗ ਪੈਂਦਾ, ਉਹਦਾ ਕਾਰਨ ਕੀ ਹੈ?
ਇੱਕ ਆਹਾਰ ਕੋ ਅਚਵਨ ਕਰਹੀ,
ਜਿਹੜੇ ਨਿੰਦਕ ਲੋਕ ਨੇ ਕਹਿੰਦੇ ਵਿਚਾਰੇ ਰੋਟੀ ਖਾਣੀ ਆ, ਰੋਟੀ ਦਾ ਮਸਲਾ ਹੈ, ਨਾ ਆਖੇ ਲੱਗੇ ਮੁੜਕੇ ਰੋਟੀ ਨੀ ਮਿਲਣੀ।
ਅਵਰ ਵਸਤ ਕਿਸ ਹੱਥ ਨਾ ਆਏ,
ਹੋਰ ਤਾਂ ਵਸਤੂ ਮਿਲਣੀ ਕੋਈ ਨੀ, ਨਾ ਕੋਈ ਪੈਸਾ ਮਿਲਣਾ, ਨਾ ਕੋਈ ਨੌਕਰੀ ਦਾ, ਨਾ ਕੋਈ ਸੇਵਾ ਦਾ,
ਤੇ ਰੋਟੀ ਇੱਕ ਮਿਲਣੀ ਹੈ ਤੇ ਉਹਦੇ ਆਸਰੇ ਬੈਠਾ ਹੈ।
ਸਭ ਕੋ ਕਹਿਓ ਕਰੇ ਔਰ ਡਰ ਪਤ,
ਸਾਰਿਆਂ ਤੋਂ ਡਰਦਾ ਹੋਇਆ ਮਨ ਦੇ ਵਿੱਚ ਸਾਰਿਆਂ ਦੀ ਗੱਲ ਮੰਨ ਕੇ ਸੇਵਾ ਕਰਦਾ ਹੈ।
ਨਹੀਂ ਨਿਕਾਸ ਦੇਹੇ ਇਸ ਥਾਂ,
ਕਿਉਂਕਿ ਡਰਦਾ ਹੈ ਕਿ ਕਿਤੇ ਮੈਨੂੰ ਇੱਥੋਂ ਗੁਰੂ ਘਰੋਂ ਕੱਢ ਨਾ ਦੇਣ ਜਾਂ ਗੁਰੂ ਨੂੰ ਕਹਿ ਕੇ ਕਢਾ ਨਾ ਦੇਣ ਮੈਨੂੰ।
ਇਮ ਨਿੰਦਕ ਉਪਹਾਸ ਜੁਗਤ ਬਹੋ,
ਇਸ ਤਰ੍ਹਾਂ ਜੁਗਤੀਆਂ ਦੇ ਨਾਲ ਗੱਲਾਂ ਬਣਾ ਬਣਾ ਕੇ ਨਿੰਦਕ ਲੋਕ ਠੱਠਾ ਮਖੌਲ ਕਰਦੇ ਨੇ।
ਨਿੰਦਹਿ ਬਿੰਦਹਿ ਨਹੀਂ ਗਵਾਰ,
ਇਹ ਕਵੀ ਉਗਦੀ ਆ ਗਈ ਹੈ। ਕਵੀ ਕਹਿੰਦੇ ਨਿੰਦਿਆ ਕਰਦੇ ਨੇ ਪਰ ਮੂਰਖ ਇਸ ਗੱਲ ਨੂੰ ਸਮਝਦੇ ਨਹੀਂ, ਇਹਨਾਂ ਕਮਲਿਆਂ ਨੂੰ ਪਤਾ ਨਹੀਂ ਇਸ ਗੱਲ ਦਾ।
ਦੀਨ ਦੁਨੀ ਕਾ ਪਾਤਸ਼ਾਹ ਇਹੋ,
ਇਹ ਦੀਨ ਦੁਨੀਆਂ ਦਾ ਇਹਨੇ ਪਾਤਸ਼ਾਹ ਬਣਨਾ ਹੈ। ਦੀਨ ਦੁਨੀਆ, ਇਹ ਦੁਨੀਆਂ ਦਾ ਔਰ ਪ੍ਰਲੋਕ ਦਾ, ਲੋਕ ਪ੍ਰਲੋਕ ਦਾ ਇਹਨਾਂ ਰਾਜਾ ਬਣਨਾ, ਇਹਨਾਂ ਦੇ ਧਰਮ ਦਾ ਰਾਜ ਚਲਾਉਣਾ, ਇਹ ਗੱਲ ਨਹੀਂ ਜਾਣਦੇ।
ਜਿਸ ਕੇ ਸਮ ਕੋ ਹੋਵੇ ਨਾ ਉਧਾਰ,
ਐਸੇ ਉਧਾਰ ਐਸੇ ਖੁੱਲ ਦਿਲੀ ਵਾਲੇ ਹੋਣਗੇ ਗੁਰੂ ਅਮਰਦਾਸ ਜੀ, ਇਹਨਾਂ ਦੇ ਸਮਾਨ ਕੋਈ ਹੋਊ ਨਾ, ਇਹ ਨਹੀਂ ਮੂਰਖ ਜਾਣਦੇ।
ਸਿੱਖਿਆ ਅਰ ਨਿੰਦਤ ਤੇ ਸੁਣ ਕਰ,
ਅਮਰਦਾਸ ਜੀ ਦਾ ਜੀਵਨ ਕਿਸ ਤਰ੍ਹਾਂ ਦਾ, ਕਹਿੰਦੇ ਸਿੱਖਾਂ ਤੋਂ ਵੀ ਗੱਲ ਸੁਣ ਲਈ, ਉਹ ਤਰਸ ਨਾਲ ਕਹਿੰਦੇ ਨੇ ਵੀ ਆਈਆਂ ਫੁੱਟ ਗਈਆਂ, ਚਮੜੀ ਸਿਥਲ ਹੋ ਗਈ, ਕੇਸ ਚਿੱਟੇ ਹੋ ਗਏ, ਸਰੀਰ ਵਿੱਚ ਬਲ ਨਹੀਂ ਰਿਹਾ, ਗੁਰੂ ਇਹਨੂੰ ਬੁਲਾਉਂਦੇ ਨਹੀਂ। ਇਹ ਸਿੱਖਾਂ ਦੀਆਂ ਤਰਸਯੋਗ ਗੱਲਾਂ ਨੇ। ਨਿੰਦਕ ਉਪਹਾਸ ਕਰਦੇ ਨੇ ਦੋਵਾਂ ਦੀਆਂ ਗੱਲਾਂ ਸੁਣ ਕਰਕੇ ਗੁਰੂ ਅਮਰਦਾਸ ਜੀ।
ਹਰਖ ਨਾ ਸੋਕ ਕਰੇ ਕਿਸ ਬਾਰ,
ਕਿਸੇ ਬਾਰ ਕਿਸੇ ਟਾਈਮ ਵੀ ਖੁਸ਼ੀ ਗਮੀ ਨਹੀਂ ਧਾਰਦੇ। ਜੇ ਨਿੰਦਕ ਕਹਿੰਦੇ ਨੇ ਤੇ ਸੁਣ ਕੇ ਉਦਾਸ ਨਹੀਂ ਹੋ ਜਾਂਦੇ, ਤੇ ਜੇ ਸਿੱਖ ਉਸਤਤੀ ਕਰਦੇ ਨੇ ਤੇ ਬਹੁਤੇ ਖੁਸ਼ ਨਹੀਂ ਹੋ ਜਾਂਦੇ। ਇੱਕ ਸਮਾਨ ਬਿਰਤੀ ਰੱਖਦੇ ਨੇ ਅਮਰਦਾਸ ਜੀ।
ਇੱਕ ਸੇਵ ਕੇ ਤਤਪਰ ਹੋਵੇ ਕਰ,
ਇੱਕ ਸੇਵਾ ਦੇ ਵਿੱਚ ਤਤਪਰ ਲੱਗੇ ਰਹਿੰਦੇ ਨੇ।
ਗੁਰੂ ਅਰਾਧੈ ਸਰਬ ਪ੍ਰਕਾਰ,
ਸਾਰੇ ਤਰ੍ਹਾਂ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਨ।
ਦੋਹਰਾ ਇਸ ਪ੍ਰਕਾਰ ਸੇਵਾ ਕਰਹਿ,
ਕਹਿੰਦੇ ਇਸ ਤਰੀਕੇ ਨਾਲ ਅਮਰਦਾਸ ਜੀ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ।
ਹਰਖ ਸੌਕ ਔਰ ਤਿਆਗ,
ਹਿਰਦੇ ਵਿੱਚੋਂ ਖੁਸ਼ੀ ਤੇ ਗਮੀ ਨੂੰ ਤਿਆਗਿਆ ਹੋਇਆ, ਭਾਵ ਨਾ ਬੁੱਧੀ ਖੁਸ਼ੀ ਤੇ ਨਾ ਬੁੱਧੀ ਗਮੀ, ਸਮਾਨ ਬਿਰਤੀ ਰੱਖਦੇ ਨੇ।
ਕਹਿਓ ਕਿਸੂ ਕੋ ਕਿਸੀ ਬਿੱਤ,
ਕੋਈ ਕਿਸੇ ਤਰੀਕੇ ਨਾਲ ਕਹੀ ਜਾਵੇ, ਕੋਈ ਉਸਤਤੀ ਕਰੀ ਜਾਵੇ, ਕੋਈ ਨਿੰਦਿਆ ਕਰੀ ਜਾਵੇ।
ਤਰਹੇ ਨਾ ਮਨ ਬਟ ਭਾਗ,
ਵੱਡਿਆ ਭਾਗਾਂ ਵਾਲਾ ਅਮਰਦਾਸ ਮਨ ਵਿੱਚ ਕੋਈ ਗੱਲ ਨਹੀਂ ਲਿਆਉਂਦੇ।
ਨਿਸਾਨੀ ਛੰਦ ਘਟਾ ਸਿਆਮ ਇੱਕ ਨਿਸਾ ਮਹਿ,
ਇੱਕ ਦਿਨ ਦੀ ਗੱਲ ਹੈ ਕਿ ਰਾਤ ਨੂੰ ਬਹੁਤ ਸ਼ਿਆਮ ਘਟਾ, ਕਾਲੀ ਘਟਾ ਆਕਾਸ਼ ਦੇ ਵਿੱਚ ਆ ਗਈ।
ਪਸਰਿਓ ਅੰਧਿਆਰਾ,
ਅੰਧਕਾਰਾ ਚਾਰ ਸਫੇਰੇ ਅੰਧੇਰਾ ਹੀ ਹਨੇਰਾ ਫੈਲ ਗਿਆ। ਇੱਕ ਰਾਤ ਪੈ ਜਾਵੇ, ਇੱਕ ਘਟਾ ਆ ਜਾਵੇ, ਫਿਰ ਦਿਸਣਾ ਕੀ ਹੈ? ਕਾਲੀ ਕਾਲੀ ਬੋਲੀ ਰਾਤ ਹੋ ਗਈ।
ਕੋ ਕੋ ਵਰਖਾ ਬੂੰਦ ਤਰ,
ਤੇ ਕੋਈ ਕੋਈ ਬੂੰਦ ਧਰਤੀ ਤੇ ਡਿੱਗ ਰਹੀ ਸੀ, ਫੁੱਲ ਕੇ ਮੀਂਹ ਨਹੀਂ ਸੀ ਪੈ ਰਿਹਾ, ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ ਧਰਤੀ ਤੇ।
ਕਰ ਦਮ ਕਰ ਡਾਰਾ,
ਇਸ ਮੀਂਹ ਨੇ ਚਿੱਕੜ ਕਰਕੇ ਰੱਖ ਦਿੱਤਾ, ਕਿਉਂਕਿ ਰੋੜਵਾ ਮੀਂਹ ਪਵੇ ਤੇ ਰੋੜ ਕੇ ਲੈ ਜਾਂਦਾ ਹੈ, ਜਿਹੜਾ ਨਿੱਕਾ ਨਿੱਕਾ ਨਾ ਚਿੱਕੜ ਪੈਦਾ ਕਰ ਦਿੰਦਾ, ਇਸ ਕਰਕੇ ਨਿੱਕਾ ਨਿੱਕਾ ਮੀਂਹ ਪੈ ਰਿਹਾ, ਉਹਨੇ ਚਿੱਕੜ ਕਰ ਦਿੱਤਾ ਧਰਤੀ ਤੇ।
ਸਰਦ ਕਾਲ ਪਾਲਾ ਪਰੇ,
ਸਰਦੀ ਦਾ ਕਾਲ ਸਮਾਂ ਹੈ, ਠੰਡ ਦੀ ਰੁੱਤ ਹੈ, ਬੜਾ ਪਾਲਾ ਕੱਕਰ ਪੈ ਰਿਹਾ ਹੈ।
ਤਨ ਸੁੱਕ ਚਹਿ ਸਾਰੇ,
ਸਾਰਿਆਂ ਲੋਕਾਂ ਦੇ ਤਨ ਸੁੱਕ ਜੇ ਪਏ ਨੇ, ਕੱਛਾਂ ਵਿੱਚ ਹੱਥ ਲੈ ਪਏ ਨੇ, ਕੋਈ ਬੁੱਕਲ ਮਾਰੀ ਫਿਰਦਾ ਹੈ, ਅੱਗੇ ਦੱਸਣਗੇ।
ਤੂਲ ਤਲਾਈ ਕੈ ਅਗਨ,
ਕੋਈ ਤਾਂ ਤੂਲ ਹੁੰਦਾ ਹੈ ਰੂੰ, ਰੂੰ ਪਾ ਕੇ ਤਲਾਈਆਂ ਬਣਾਈਆਂ ਨੇ, ਰਜਾਈਆਂ ਬਣਾਈਆਂ ਨੇ, ਕਈ ਲੋਕ ਤਾਂ ਉਹ ਲੈ ਕੇ ਸੌ ਜਾਂਦੇ ਨੇ, ਤੇ ਕਈ ਅਗਨ ਅਗਨੀ ਸੇਕਦੇ ਨੇ ਠੰਡ ਦੂਰ ਕਰਨ ਵਾਸਤੇ।
ਤਹਿਨ ਨਿਰਵਾਰੇ,
ਇਸ ਤਰੀਕੇ ਨਾਲ ਵੀ ਸ਼ੀਤ ਨਿਵਿਰਤ ਹੋ ਜਾਵੇ, ਠੰਡ ਦੂਰ ਹੋ ਜਾਵੇ, ਉਹ ਯਤਨ ਕਰਦੇ ਨੇ।
ਰਹੀ ਜਾਮ ਜਬ ਜਾਮ ਨਹੀਂ,
ਜਦੋਂ ਇੱਕ ਪੈਰ ਰਾਤ ਬਾਕੀ ਰਹਿ ਗਈ, ਸਾਰੀ ਰਾਤ ਲੰਘ ਗਈ,
ਭਜਨ ਕਾਲਾ,
ਮੱਜਣ ਇਸ਼ਨਾਨ ਕਰਨ ਦਾ ਕਾਲ ਸਮਾਂ ਆ ਗਿਆ, ਵੀ ਗੁਰੂ ਦਾ ਮੈਂ ਇਸ਼ਨਾਨ ਕਰਾਉਣਾ, ਆਪਣੀ ਡਿਊਟੀ ਸ਼ੁਰੂ ਕਰਾਂ।
ਚਲੇ ਕਲਸਲੇ ਹੱਥ ਮਹਿ,
ਚੁੱਕ ਲਈ ਆਪਣੀ ਗਾਗਰ ਵਾਹਿਗੁਰੂ ਕਹਿ ਕੇ ਰੱਖ ਲਈ ਮੋਢੇ ਤੇ, ਚੱਲ ਪਏ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਵੱਲ।
ਆਲਸ ਕੋ ਟਾਲਾ,
ਆਲਸ ਛੱਡ ਦਿੱਤਾ, ਆਲਸ ਨਹੀਂ ਕਰਦੇ, ਉਸੇ ਵੇਲੇ ਤਿਆਰ ਪਰ ਤਿਆਰ ਹੋ ਜਾਂਦੇ ਨੇ।
ਭਰਿਓ ਜਾਏ ਸਿਰ ਪਰ ਤਰਿਓ,
ਜਾ ਕੇ ਦਰਿਆ ਦੇ ਵਿੱਚੋਂ ਪਾਣੀ ਦਾ ਗਾਗਰ ਭਰੀ ਤੇ ਆਪਣੇ ਸੀਸ ਤੇ ਰੱਖ ਲੈਣਾ ਕੀਤੀ।
ਹਟ ਆਵਨ ਲਾਗੇ,
ਜਦੋਂ ਜਲ ਲੈ ਕੇ ਵਾਪਸ ਖਡੂਰ ਸਾਹਿਬ ਵੱਲ ਆਉਣ ਲੱਗੇ,
ਸਣੇ ਸਣੇ ਸ੍ਰੀ ਅਮਰ ਜੀ,
ਅਮਰਦਾਸ ਜੀ ਸਣੇ ਸਣੇ ਹੌਲੀ ਹੌਲੀ ਆਉਂਦੇ ਨੇ, ਕਿਉਂਕਿ ਕਾਲੀ ਘਟਾ ਹੈ, ਅੰਧੇਰੀ ਰਾਤ ਹੈ, ਦਿਸਦਾ ਕੁਝ ਨੀ, ਟੋ ਟੋ ਕੇ ਪੈਰ ਰੱਖਦੇ ਆਉਂਦੇ ਨੇ।
ਪੱਗ ਰੱਖ ਹੈ ਅੱਗੇ,
ਜਦੋਂ ਆਪਣਾ ਪੈਰ ਅੱਗੇ ਰੱਖਦੇ ਨੇ, ਟੋ ਟੋ ਕੇ ਬੜੇ ਢੰਗ ਤਰੀਕੇ ਨਾਲ, ਸੋਹਣੇ ਢੰਗ ਨਾਲ ਚੱਲਦੇ, ਜਲ ਨਾ ਡੁੱਲ ਜਾਵੇ।
ਇਸ ਲਹਿ ਪੱਗ ਕਲਸਾ ਗ੍ਰਹਿ,
ਕਿਉਂਕਿ ਜੇ ਮੇਰਾ ਪੈਰ ਫਿਸਲ ਗਿਆ, ਤਿਲਕ ਗਿਆ, ਇਹ ਜਲ ਜਿਹੜਾ ਸਿਰ ਤੇ ਰੱਖਿਆ ਡੁੱਲ ਜਾਵੇਗਾ।
ਜਲ ਪਹੁੰਚੇ ਨਾਹੀਂ,
ਤੇ ਜੇ ਗੁਰੂ ਦੀ ਹਜ਼ੂਰੀ ਵਿੱਚ ਜਲ ਪਹੁੰਚਿਆ ਨਾ, ਜੇ ਮੈਂ ਜਲ ਲੈ ਕੇ ਨਾ ਗਿਆ,
ਤਰਹੇ ਸਮੂਹ ਇਸ਼ਨਾਨ ਕੋ,
ਸਮਾਂ ਇਸ਼ਨਾਨ ਦਾ ਟਲ ਜਾਵੇਗਾ, ਸੇਵਾ ਵਿੱਚ ਵਿਘੜ ਪੈ ਜਾਵੇਗਾ।
ਇਸ ਚਿੰਤਾ ਮਾਹੀ,
ਇਸ ਚਿੰਤਾ ਦੇ ਵਿੱਚ ਹੌਲੀ ਹੌਲੀ ਚੱਲਦੇ ਨੇ ਕਿ ਪਾਣੀ ਡੁੱਲ ਗਿਆ, ਇਸ਼ਨਾਨ ਦਾ ਟਾਈਮ ਲੰਘ ਜਾਣਾ, ਮੇਰੀ ਸੇਵਾ ਵਿੱਚ ਵਿਘੜ ਪੈ ਜਾਣਾ, ਗੁਰੂ ਦਾ ਇਸ਼ਨਾਨ ਨਾ ਕਰਾਇਆ ਤੇ ਪਹਿਲੀ ਸੇਵਾ ਕੀਤੀ ਵਿਅਰਥ ਚਲੀ ਜਾਵੇਗੀ।
ਧਰਮ ਸਾਲ ਕੇ ਪੰਥ ਮੈਂ,
ਧਰਮਸਾਲਾ ਦੇ ਪੰਥ ਰਸਤੇ ਵਿੱਚ ਆ ਰਹੇ, ਅੱਜ ਕੱਲ ਗੁਰਦੁਆਰਾ ਹੈ, ਉਦੋਂ ਧਰਮਸਾਲਾ ਕਿਆ ਕਰਦੇ ਸੀ,
ਘਰ ਹੁਤੋਂ ਜੁਲਾਹੇ,
ਉਸ ਰਸਤੇ ਵਿੱਚ ਜੁਲਾਹੇ ਦਾ ਘਰ ਸੀ, ਜਿਹੜਾ ਤਾਣਾ ਪੇਟਾ ਲੈ ਕੇ ਉਹਦਾ ਬਸਤਰ ਤਿਆਰ ਕਰ ਦਿੰਦਾ ਸੀ, ਉਸੇ ਰਸਤੇ ਵਿੱਚ ਜਲਾਏ ਦਾ ਘਰ ਸੀ, ਅੱਜ ਕੱਲ ਖੱਟੀ ਸਾਹਿਬ ਗੁਰਦੁਆਰਾ ਵੱਜਦਾ ਹੈ।
ਗਿਰਿਓ ਨੀਰ ਤਿੰਨ ਤੇ ਤਹਾਂ,
ਕਹਿੰਦੇ ਬਾਰਿਸ਼ ਦੇ ਕਾਰਨ ਉਹਨਾਂ ਦੇ ਘਰ ਦੇ ਅੱਗੇ ਵੀ ਪਾਣੀ ਬੜਾ ਗਿਰਿਆ, ਕੁਝ ਉਹਨਾਂ ਆਪ ਪਾਣੀ ਡੋਲਿਆ ਹੋਇਆ ਸੀ।
ਕਰਦਮ ਬਹੁਤਾ ਹੈ,
ਉਸ ਜਗ੍ਹਾ ਤੇ ਜੁਲਾਏ ਦੇ ਘਰ ਦੇ ਅੱਗੇ ਬੜਾ ਕਰਦਮ ਸੀ, ਬੜਾ ਗਾਰਾ ਬਣਿਆ, ਬੜਾ ਚਿੱਕੜ ਸੀ।
ਮੰਦ ਮੰਦ ਬੂੰਦਨ ਗਿਰੈ,
ਉਪਰੋਂ ਮੰਦ ਮੰਦ ਹੌਲੀ ਹੌਲੀ ਬੂੰਦਾਂ ਡਿੱਗ ਰਹੀਆਂ ਨੇ ਧਰਤੀ ਤੇ।
ਪੁਨ ਪੰਕ ਸੋਜਾ ਕੇ,
ਇਸ ਕਰਕੇ ਬਹੁਤ ਭਾਰੀ ਚਿੱਕੜ ਜਿਹੜਾ ਹੋ ਰਿਹਾ ਹੈ।
ਅਦਕ ਅੰਧੇਰੋ ਹੋਏ ਰਹਿਓ,
ਦੂਸਰਾ ਕਾਰਨ ਇੱਕ ਚਿੱਕੜ ਹੈ ਤੇ ਇੱਕ ਅੰਧੇਰਾ ਬੜਾ, ਦਿਸਦਾ ਭਾਲਦਾ ਕੁਝ ਨਹੀਂ।
ਮਗ ਲਖਿਓ ਨਾ ਜਾਂਦੇ,
ਇਸ ਕਰਕੇ ਰਸਤੇ ਦਾ ਪਤਾ ਨਾ ਲੱਗ ਸਕਿਆ ਕਿ ਮੈਂ ਕਿੱਧਰ ਨੂੰ ਜਾਣਾ ਹੈ।
ਇੱਕ ਕਰੀਰ ਕੋ ਕਿਲਤ ਤਹੇ,
ਕਹਿੰਦੇ ਇੱਕ ਕਰੀਰ ਦੇ ਦਰਖਤ ਦਾ ਕਿੱਲਾ ਘੜ ਕੇ ਜਲਾਏ ਨੇ।
ਖਿੱਤ ਗੱਡਿਓ ਜੁਲਾਹੇ,
ਉਹ ਜੁਲਾਏ ਨੇ ਧਰਤੀ ਵਿੱਚ ਗੱਡਿਆ ਹੋਇਆ ਸੀ, ਕਿਉਂਕਿ ਉਹਦੇ ਨਾਲ ਉਹ ਤਾਣਾ ਪੇਟਾ ਲੰਮਾ ਬੰਨ ਕੇ ਹੌਲੀ ਹੌਲੀ ਢਿੱਲਾ ਕਰਕੇ ਤੇ ਬੁਣਦੇ ਜਾਂਦੇ ਸੀ ਨਾ, ਇਸ ਕਰਕੇ ਕਿੱਲਾ ਗੱਡਿਆ ਹੋਇਆ ਸੀ।
ਚੀਰ ਬੁਣੇ ਤਿਸ ਬੰਦ ਕਰ,
ਭਗਤੀ ਆ ਹੀ ਗਈ, ਕਹਿੰਦੇ ਚੀਰ ਬੁਣੇ ਤਿਸ ਬੰਦ ਕਰ, ਉਹਦੇ ਨਾਲ ਬੰਨ ਕਰਕੇ ਆਪਣਾ ਚੀਰ ਬਸਤਰ ਬੁਣਦਾ ਸੀ, ਤਿਆਰ ਕਰਦਾ ਸੀ।
ਕੁੰਬਲ ਪੁਨ ਮਾਹੇ,
ਲਾਗੇ ਕੁੰਬਲ ਸੀ, ਖੱਡੀ ਸੀ, ਟੋਆ ਸੀ, ਉਹਨੂੰ ਖੱਡੀ ਕਹਿੰਦੇ ਨੇ, ਉਹ ਖੱਡੀ ਬਣੀ ਹੋਈ ਸੀ, ਟੋਆ ਸੀ ਕਿੱਲੇ ਦੇ ਲਾਗੇ।
ਆਏ ਜਬ ਸ੍ਰੀ ਅੰਮ੍ਰਿਤ ਹੈ,
ਅਮਰਦਾਸ ਜੀ ਚੱਲਦੇ ਚੱਲਦੇ ਜਲ ਲੈ ਕੇ ਜਦੋਂ ਜੁਲਾਏ ਦੇ ਘਰ ਦੇ ਲਾਗੇ ਪਹੁੰਚ ਗਏ,
ਪਗ ਕਿੱਲੇ ਲਾਗਾ,
ਸਤਿਗੁਰਾਂ ਦਾ ਚਰਨ ਕਿੱਲੇ ਨੂੰ ਵੱਜ ਗਿਆ। ਉਹ ਕਿੱਲੀ ਸਾਹਿਬ ਗੁਰਦੁਆਰਾ ਅਜੇ ਵੀ ਹੈ, ਜਿੱਥੇ ਠੇਡਾ ਲੱਗਾ ਸਤਿਗੁਰਾਂ, ਉੱਥੇ ਆ ਕੇ ਸਤਿਗੁਰਾਂ ਦਾ ਚਰਨ ਵੱਜਾ।
ਨਿਗਟ ਗਰੇ ਕੁੰਬਲ ਬਿਖੈ,
ਕਹਿੰਦੇ ਉਹ ਲਾਗੇ ਜਿਹੜਾ ਕਿੱਲਾ ਸੀ, ਜਦੋਂ ਨੂੰ ਪੈਰ ਵੱਜਾ ਤੇ ਕੁੰਬਲ ਦੇ ਲਾਗੇ ਡਿੱਗ ਪਏ, ਭਾਵ ਕੁੰਬਲ ਦੇ ਵਿੱਚ ਡਿੱਗ ਪਏ ਖੱਡੀ ਦੇ।
ਨਹਿ ਸੰਭਲਿਆ ਗਾ,
ਆਗਾ ਸੰਭਲਿਆ ਨਾ ਗਿਆ, ਕਿਉਂਕਿ ਜਦੋਂ ਠੇਡਾ ਲੱਗੇ ਅੱਗੇ ਨੀਵਾਂ ਥਾਂ ਹੋਵੇ ਫਿਰ ਸੰਭਲਣਾ ਬੜਾ ਮੁਸ਼ਕਿਲ ਹੋ ਜਾਂਦਾ।
ਕਲਸ ਬਚਾਵਨ ਕਾਰ ਨੇ,
ਕਹਿੰਦੇ ਜਿਹੜਾ ਪਾਣੀ ਦਾ ਕਲਸ ਗਾਗਰ ਭਰਿਆ ਸੀ, ਉਹ ਗਾਗਰ ਨੂੰ ਬਚਾਉਣਾ ਸੀ, ਪਾਣੀ ਨਹੀਂ ਸੀ ਡੁੱਲਣ ਦੇਣਾ, ਇਸ ਕਰਕੇ
ਬਲਕੀਨ ਬਟੇਰਾ,
ਬੜਾ ਬਲ ਕੀਤਾ, ਤਗੜਿਆ ਹੋ ਕੇ ਗਾਗਰ ਨੂੰ ਸਾਂਭਿਆ ਵੀ ਮੈਂ ਤੇ ਡਿੱਗ ਪਿਆ ਤੇ ਪਾਣੀ ਨਾ ਡੁੱਲ ਜਾਵੇ।
ਨੀਰ ਨਾ ਗਿਰਨ ਤੀਨ ਤਿਸ,
ਕਹਿੰਦੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਜਲ ਨਾ ਡੁੱਲਣ ਦਿੱਤਾ।
ਥੰਬੇ ਹੋ ਤਿਸ ਬੇਰਾ,
ਉਸ ਟਾਈਮ ਤੇ ਥੰਬ ਲਿਆ, ਜਲ ਨੂੰ ਬਚਾ ਲੈਣਾ ਕੀਤਾ।
ਨੇਠ ਨੇਠ ਕਲਸਾ ਤਬ ਹੈ,
ਹੌਲੀ ਹੌਲੀ ਗਾਗਰ ਭਾਰੀ ਬੜੀ ਸੀ, ਜਲ ਦੀ ਭਰੀ ਹਾਂਜੀ।
ਨੇਠ ਨੇਠ ਕਲਸਾ ਤਬ ਹੈ,
ਦਾ ਹੌਲੀ ਹੌਲੀ ਜਿਹੜਾ ਕਲਸ ਸੀ ਗਾਗਰ ਸੀ ਉਹਨੂੰ ਚੁੱਕਿਆ,
ਸਿਰ ਉੱਪਰ ਰੱਖਿਓ,
ਚੁੱਕੇ ਹੌਲੀ ਹੌਲੀ ਆਪਣੇ ਸਿਰ ਤੇ ਰੱਖ ਲੈਣਾ ਕੀਤਾ।
ਮੱਜਨ ਕੋ ਨਹਿ ਬਿਲਮ ਹੋਏ,
ਮਨ ਵਿੱਚ ਇਹੋ ਹੀ ਵਿਚਾਰ ਹੈ ਕਿ ਗੁਰੂ ਦੇ ਇਸ਼ਨਾਨ ਦਾ ਟਾਈਮ ਨਾ ਲੰਘ ਜਾਵੇ, ਮੈਂ ਗੁਰੂ ਦਾ ਜਾ ਕੇ ਇਸ਼ਨਾਨ ਕਰਾਉਣਾ ਹੈ।
ਗੁਰ ਦਿਸ਼ ਅਬਲਾਖਿਓ,
ਗੁਰੂ ਦੀ ਦਿਸ਼ਾ ਵੱਲ ਇਹ ਅਬਲਾਖਾ ਹੈ, ਇਹ ਇੱਛਾ ਹੈ, ਕਿ ਮੈਂ ਜਾ ਕੇ ਟਾਈਮ ਨਾਲ ਪਹੁੰਚ ਜਾਵਾਂ।
ਹਰੀ ਜੁਲਾਹੀ ਸਦਨਮ ਹੈ,
ਜੁਲਾਈ ਅੰਦਰ ਸੁੱਤੀ ਹੋਈ ਸੀ ਜੁਲਾਏ ਦੇ ਘਰ ਵਾਲੀ,
ਅਰ ਹੁਤੋ ਜੁਲਾਹਾ,
ਜੁਲਾਇਆ ਵੀ ਘਰ ਦੇ ਅੰਦਰ ਸੁੱਤਾ ਹੋਇਆ ਸੀ ਕਿਉਂਕਿ ਰਾਤ ਦਾ ਟਾਈਮ ਹੈ, ਇੱਕ ਪੈਰ ਰਾਤ ਰਹਿ ਗਈ ਹੈ, ਦੋ ਢਾਈ ਦਾ ਟਾਈਮ ਹੈ।
ਪਯੋ ਖੜਕ ਸੁਣ ਕੇ ਸ਼ਬਦ,
ਜਦੋਂ ਖੜਕਾ ਹੋਇਆ ਕੰਨਾਂ ਵਿੱਚ ਆਵਾਜ਼ ਗਈ,
ਬਾਹਰ ਕੋ ਆਵਾ,
ਜਲਾਇਆ ਦਬਾ ਦਬ ਉੱਠਿਆ ਤੇ ਭੱਜ ਕੇ ਬਾਹਰ ਨੂੰ ਆਇਆ, ਬੂਹਾ ਖੋਲ ਕੇ ਵੇਖਣ ਲੱਗ ਪਿਆ,
ਗਿਰਿਓ ਕੌਣ ਇਸ ਥਲ ਵਿਖੈ,
ਹਨੇਰਾ ਬੜਾ ਸੀ ਦਿਸਿਆ ਉਹਨੂੰ ਵੀ ਕੁੱਝ ਨਾ, ਤੇ ਵੇਖ ਕੇ ਬੋਲਣ ਲੱਗ ਗਿਆ ਵੀ ਕਿਹੜਾ ਇਸ ਥਾਂ ਤੇ ਡਿੱਗ ਪਿਆ, ਕੀ ਹੋਇਆ ਹੈ,
ਤਸਕਰ ਹੈ ਕੋ,
ਜਾਂ ਕੋਈ ਚੋਰ ਤੇ ਨਹੀਂ, ਮੇਰਾ ਖੱਡੀ ਦਾ ਸਮਾਨ ਪੁੱਟਣ ਆ ਗਿਆ ਹੋਵੇ, ਕਾਹਦਾ ਖੜਕਾ ਹੋਇਆ ਹੈ,
ਕਿਤੋਂ ਅਪਰਮਾਨਵ ਹੈ,
ਜਾਂ ਕੋਈ ਹੋਰ ਮਨੁੱਖ ਹੈ, ਮੈਨੂੰ ਆਵਾਜ਼ ਤਾਂ ਦੇਵੇ, ਮੈਨੂੰ ਆਵਾਜ਼ ਕਿਉਂ ਨੀ ਦੇ ਰਿਹਾ, ਮੈਂ ਆਵਾਜ਼ਾਂ ਮਾਰ ਮਾਰ ਪੁੱਛਦਾ ਕਾਹਦਾ ਖੜਾਕ ਹੋਇਆ।
ਪੁੱਤਰ ਦੇਹੋ ਸੋਉ,
ਜਿਹੜਾ ਭਾਈ ਡਿੱਗਾ ਜਾਂ ਚੋਰੀ ਕਰਨ ਆਇਆ ਕੋਈ ਆਵਾਜ਼ ਦੇਵੇ ਮੈਨੂੰ।
ਸੁਣਿਓ ਜੁਲਾਹੇ ਕੋ ਪਨਿਓ,
ਜਦੋਂ ਜੁਲਾਏ ਦੇ ਉੱਚੀ ਆਵਾਜ਼ਾਂ ਮਾਰ ਕੇ ਆਖਿਆ ਨਾ ਕੌਣ ਹੈ ਕੌਣ ਹੈ, ਅੰਦਰ ਜੁਲਾਈ ਸੁੱਤੀ ਸੀ, ਉਹਨੇ ਸੁਣ ਲਿਆ ਵੀ ਮੇਰਾ ਪਤੀ ਆਵਾਜ਼ਾਂ ਮਾਰਦਾ, ਅੱਗੋਂ ਬੋਲਦਾ ਕੋਈ ਨਹੀਂ,
ਤੇਰੀ ਅਮਰ ਬਤਾਇਓ।
ਤਾਂ ਉਸ ਵੇਲੇ ਅਮਰਦਾਸ ਜੀ ਨੇ ਆਖਿਆ ਮੈਂ ਅਮਰਦਾਸ ਹਾਂ, ਗੁਰੂ ਦਾ ਸੇਵਕ,
ਮੈਂ ਸਤਿਗੁਰ ਕੋ ਦਾਸ ਹਾਂ,
ਮੈਂ ਸਤਿਗੁਰਾਂ ਦਾ ਸੇਵਾਦਾਰ ਹਾਂ।
ਲੈ ਬੇ ਜਲ ਆਇਓ,
ਤੇ ਦਰਿਆ ਤੋਂ ਜਲ ਲੈਣ ਵਾਸਤੇ ਗਿਆ ਸੀ, ਲੈ ਕੇ ਆਇਆ ਹਾਂ।
ਕੌਣ ਦਾਸ ਇਸ ਕਾਲ ਮਹਿ,
ਕੌਣ ਦਾਸ ਇਸ ਕਾਲ ਮਹਿ, ਉਸ ਵੇਲੇ ਕਹਿਣ ਲੱਗੇ ਅੰਦਰੋਂ ਜੁਲਾਈ ਆਵਾਜ਼, ਕਿਹੜਾ ਦਾਸ ਹੈ ਇਸ ਵੇਲੇ ਜਿਹੜਾ ਸੇਵਾ ਕਰਦਾ ਹੋਵੇ।
ਪਾਲਾ ਅੰਧਕਾਰਾ,
ਕਿੰਨਾ ਪਾਲਾ ਪੈ ਰਿਹਾ, ਕਿੰਨਾ ਅੰਧੇਰਾ ਹੋਇਆ ਪਿਆ ਹੈ, ਇਹ ਸੇਵਾਦਾਰ ਇਸ ਵੇਲੇ ਕੋਈ ਸੇਵਾ ਕਰਦਾ ਹੈ।
ਬੂੰਦਾ ਬਰਕਤ ਕਣ ਕਟਾ,
ਬੂੰਦਾ ਪੈ ਰਹੀਆਂ, ਬਾਰਿਸ਼ ਪੈ ਰਹੀ ਹੈ, ਕਾਲੀ ਘਟਾ ਆਈ ਪਈ ਆਕਾਸ਼ ਵਿੱਚ,
ਅਮਣੀ ਪਰ ਗਾਰਾ,
ਅਮਣੀ ਦੇ ਧਰਤੀ ਦੇ ਉੱਪਰ ਬਹੁਤਾ ਗਾਰਾ ਚਿੱਕੜ ਹੋਇਆ, ਕਿਹੜਾ ਸੇਵਕ ਹੈ ਤੂੰ।
ਸੁਣਤ ਜੁਲਾਹੀ ਨੇ ਪਨਿਓ,
ਸੁਣ ਕੇ ਜੁਲਾਈ ਬੋਲ ਪਈ, ਕਹਿਣ ਲੱਗੀ ਆਪਣੇ ਪਤੀ ਨੂੰ,
ਔਰ ਨਾ ਅਸ ਕੋ,
ਇਹੋ ਜਿਹਾ ਹੋਰ ਕਿਹੜਾ ਹੋਣਾ ਜਿਹੜਾ ਅੱਧੀ ਰਾਤ ਧੱਕੇ ਖਾਂਦਾ ਫਿਰਦਾ ਤੁਰਿਆ ਫਿਰਦਾ ਹੈ।
ਨਿਰਥਾਵਾਂ ਅਮਰੂ ਫਿਰਹੇ,
ਅਮਰੂ ਹੋਣਾ ਜਿਹੜਾ ਨਿਥਾਵਾਂ ਤੁਰਿਆ ਫਿਰਦਾ, ਜਿਹਨੂੰ ਝੱਲਦਾ ਕੋਈ ਨੀ, ਕੁੜਮਾਂ ਦੇ ਆ ਕੇ ਰਹਿ ਰਿਹਾ ਹੈ।
ਇਸ ਛਿਣ ਹਵੈ ਸੋ,
ਇਸ ਛਿਣ ਦੇ ਵਿੱਚ ਘੜੀ ਦੇ ਵਿੱਚ ਉਹ ਹੀ ਹੋਣਾ ਪਤੀ ਜੀ, ਹੋਰ ਕੋਈ ਨਹੀਂ।
ਨਿਸ ਦਿਨ ਇਸ ਕੋ ਚੈਨ ਨਹੀਂ,
ਦਿਨ ਰਾਤ ਚੈਨ ਨਹੀਂ, ਸ਼ਾਂਤੀ ਨਹੀਂ, ਟਿਕਦਾ ਨਹੀਂ।
ਇਤ ਉਤ ਨਿਤ ਡੋਲੇ,
ਡੋਲਦਾ ਫਿਰਦਾ, ਕਦੀ ਐਨੂੰ ਚਲੇ ਜਾਂਦਾ, ਕਦੀ ਐਨੂੰ ਚਲਿਆ ਜਾਂਦਾ, ਬਹਿੰਦਾ ਹੀ ਕਿਤੇ ਨਹੀਂ।
ਖਾਏ ਪੇਟ ਨਿਤ ਭਰਤ ਹੈ,
ਕਿਉਂਕਿ ਸੇਵਾ ਕਰਦਾ ਤੇ ਪੇਟ ਭਰ ਕੇ ਖਾਣਾ ਖਾ ਲੈਂਦਾ ਹੈ।
ਕਿਹੇ ਸੋ ਨਹੀਂ ਬੋਲੇ,
ਕਿਸੇ ਨਾਲ ਬੋਲਦਾ ਹੀ ਨਹੀਂ, ਕਿਸੇ ਨਾਲ ਗੱਲ ਹੀ ਨੀ ਕਰਦਾ, ਤਦੇ ਤਾਂ ਆਵਾਜ਼ ਨੀ ਦੇ ਰਿਹਾ ਤੁਹਾਨੂੰ।
ਕੁਲ ਗ੍ਰਹਿ ਤਜ ਉਪਹਾਸ ਸਹਿ,
ਆਪਣੇ ਕੁਲ ਦੇ ਪਰਿਵਾਰ ਦੀ, ਪਰਿਵਾਰ ਛੱਡ ਕੇ ਤੇ ਬੈਠਾ ਤੇ ਲੋਕਾਂ ਦਾ ਠੱਠਾ ਮਖੌਲ ਸਹਾਰਦਾ ਹੈ।
ਰਹੇ ਤਪੇ ਨਚੀਕਾ,
ਤਪਾ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਕੋਲ ਰਹਿੰਦਾ ਹੈ।
ਜਾ ਕੀ ਲਾਜ ਨਾ ਕੁਛ ਕਰਹਿ,
ਜਗ ਦੁਨੀਆਂ ਦੀ ਲਾਜ ਤੇ ਇਹਨਾਂ ਨੂੰ ਹੈ ਨੀ, ਸ਼ਰਮ ਤਾਂ ਹੈ ਕੋਈ ਨੀ, ਲੋਕ ਕੀ ਕਹਿਣਗੇ ਕੁੜਮਾਂ ਦੇ ਆ ਕੇ ਰਹਿ ਰਿਹਾ ਹੈ।
ਕਹੇ ਬੁਰਾ ਕੇ ਨੀਕਾ,
ਬੁਰਾ ਕਹੀ ਜਾਵੇ ਕੋਈ, ਚੰਗਾ ਕਹੀ ਜਾਵੇ, ਪਰਵਾਹ ਨੀ ਕਰਦਾ ਕਿਸੇ ਦੀ।
ਹੁਣ ਬੋਲੇ ਸ੍ਰੀ ਅਮਰ ਜੀ,
ਗੁਰੂ ਅਮਰਦਾਸ ਪਾਤਸ਼ਾਹ ਜੁਲਾਈ ਦੇ ਕੋਲੋਂ ਸੁਣ ਕੇ ਬੋਲੇ, ਕਹਿਣ ਲੱਗੇ
ਮੈਂ ਨਹੀਂ ਨਿਥਾਵਾਂ,
ਭਾਈ ਮੈਂ ਨਿਥਾਵਾਂ ਨਹੀਂ ਜੇ, ਹੁਣ ਮੈਂ ਥਾਂ ਵਾਲਾ ਵਾਂ, ਪਹਿਲਾਂ ਮੈਂ ਨਿਥਾਵਾਂ ਸਾਹ ਜਦੋਂ ਗੁਰੂ ਨਹੀਂ ਸੀ ਮਿਲਿਆ, ਹੁਣ ਮੈਂ ਥਾਂ ਵਾਲਾ ਹਾਂ।
ਏਵਿਓ ਸਤਿਗੁਰ ਸਭ ਵੱਡੋ,
ਸਾਰਿਆਂ ਤੋਂ ਵੱਡਾ ਜਿਹੜਾ ਗੁਰੂ ਹੈ ਨਾ, ਉਹਦੀ ਮੈਂ ਸੇਵਾ ਕਰਦਾ ਹਾਂ।
ਸ਼ੁਭ ਸ਼ੁਭ ਸੁਭਾਵਾ,
ਸਾਰਿਆਂ ਨਾਲੋਂ ਸ਼ੁਭ ਤੇ ਚੰਗਾ ਜਿਹਨਾਂ ਦਾ ਸੁਭਾਅ ਹੈ।
ਤੂੰ ਕਮਲੀ ਹੋਏ ਕਹਿਤਾ ਹੈ,
ਕਮਲੀ ਹੈ ਤੂੰ, ਝੱਲੀ ਹੈ, ਜਿਹੜੀਆਂ ਗੱਲਾਂ ਕਰਦੀ ਕਮਲੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਥਾਂ ਵਾਲੇ ਨੂੰ ਥਾਵਾਂ ਆਖਣਾ ਚੰਗੀ ਗੱਲ ਨਹੀਂ, ਤੂੰ ਝੱਲੀ ਸ਼ਦੈਣ ਹੈ।
ਬੁੱਧ ਰਿਦੈ ਨਾ ਕੋਈ,
ਤੇਰੇ ਬੁੱਧ ਹੈ ਨੀ, ਤੇਰੀ ਬੁੱਧੀ ਕੰਮ ਨਹੀਂ ਕਰਦੀ, ਬੁੱਧੀ ਤੇਰੀ ਮਾਰੀ ਗਈ ਹੈ।
ਨਹੀਂ ਮਹਾਤਮ ਕੋ ਲਖਿਓ,
ਗੁਰੂ ਅੰਗਦ ਦੇ ਪਾਤਸ਼ਾਹ ਦੇ ਮਹਾਤਮ ਵਡਿਆਈ ਨੂੰ ਜਾਣ ਨਹੀਂ ਸਕੀ।
ਦਾਤਾ ਜਗ ਜੋਈ,
ਜਿਹੜੇ ਸਾਰੇ ਜਗਤ ਨੂੰ ਦਾਤਾਂ ਦੇਣ ਵਾਲੇ ਨੇ, ਉਹਨਾਂ ਦੇ ਚਰਨਾਂ ਵਿੱਚ ਆਇਆ, ਮੈਨੂੰ ਥਾਂ ਮਿਲਿਆ, ਤੂੰ ਮੈਨੂੰ ਨਥਾਵਾਂ ਕਹੀ ਜਾਂਦੀ ਹੈ, ਗੁਰੂ ਦੀ ਬੇਦਬੀ ਕਰਦੀ ਹੈ।
ਇਮ ਕਹੇ ਸਿਰ ਪਰ ਕਲਸ ਲੇ,
ਇਸ ਤਰ੍ਹਾਂ ਕਹਿ ਕੇ ਉਹ ਕਲਸ ਗਾਗਰ ਆਪਣੇ ਸਿਰ ਤੇ ਰੱਖ ਕੇ
ਆਏ ਨਿਜ ਥਾਨਾ,
ਆਪਣੇ ਨਿਜੀ ਸਥਾਨ ਤੇ ਆ ਗਏ।
ਆਗੇ ਸ੍ਰੀ ਅੰਗਦ ਗੁਰੂ,
ਅੱਗੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਇਹਨਾਂ ਦੇ ਆਉਣ ਤੋਂ ਪਹਿਲਾਂ
ਚਾਹੇ ਕਰਿਓ ਇਸ਼ਨਾਨਾ,
ਇਸ਼ਨਾਨ ਕਰਨਾ ਚਾਹੁੰਦੇ ਸੀ ਕਿਉਂਕਿ ਟਾਈਮ ਹੋ ਗਿਆ, ਤਿਆਰੀ ਕਰਕੇ ਉਡੀਕ ਰਹੇ ਸੀ।
ਚੌਂਕੀ ਪਰ ਤਬ ਖਰੇ ਥੇ,
ਸੱਚੇ ਪਾਤਸ਼ਾਹ ਚੌਂਕੀ ਦੇ ਉੱਪਰ ਬਸਤਰ ਉਤਾਰ ਕੇ ਖਲੋਤੇ ਸੀ ਵੀ ਅਮਰਦਾਸ ਆਵੇ ਤੇ ਇਸ਼ਨਾਨ ਕਰੀਏ।
ਸੁਣ ਸੁਣ ਬਿਰਤੰਤਾ,
ਇਹ ਸਾਰਾ ਪ੍ਰਸੰਗ ਗੁਰੂ ਨੇ ਵੀ ਸੁਣ ਲਿਆ ਕਿਉਂਕਿ ਜੁਲਾਈ ਦਾ ਘਰ ਲੱਗ ਗਈ ਹੈ, ਗੁਰਦੁਆਰਾ ਅਜੇ ਬਣਿਆ। ਸਾਰੀ ਗੱਲ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪਣੇ ਕੰਨਾਂ ਵਿੱਚ ਸੁਣ ਲਈ, ਜਿਹੜੀ ਜੁਲਾਈ ਦੇ ਨਾਲ ਬਚਨ ਬਿਲਾਸ ਹੋਏ।
ਆਤ ਤ੍ਰਿਪਤ ਜਾਨੀ ਦਾਸ ਮਹਿ,
ਆਪਣੇ ਦਾਸ ਵਿੱਚ ਬੜੀ ਧੀਰਜਤਾ ਜਾਣੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ।
ਚਾਹਤ ਪਰਖੰਤਾ,
ਸੱਚੇ ਪਾਤਸ਼ਾਹ ਜੀ ਪਰਖ ਕਰਨੀ ਚਾਹੁੰਦੇ ਸੀ, ਇਸ ਕਰਕੇ ਗੁਰੂ ਨੇ ਪ੍ਰਸੰਗ ਨਹੀਂ ਛੇੜਨਾ, ਚੁੱਪ ਕਰਕੇ ਇਸ਼ਨਾਨ ਕਰ ਲੈਣਾ ਹੈ।
ਆਇਓ ਨਿਕਟ ਬਤਾਏ ਨਹਿ,
ਜਦੋਂ ਅਮਰਦਾਸ ਜੀ ਵੀ ਆਏ ਉਹਨਾਂ ਵੀ ਕੁਝ ਆ ਕੇ ਨਹੀਂ ਕਿਹਾ ਵੀ ਰਾਹ ਜਾ ਹੋ ਗਿਆ ਤਾਂ ਲੇਟ ਹੋ ਗਿਆ, ਕੋਈ ਗੱਲ ਨਹੀਂ ਕੀਤੀ।
ਲਗ ਸੇਵ ਸੁਜਾਨਾ,
ਸੁਜਾਨ ਸਿਆਣੇ ਅਮਰਦਾਸ ਜੀ ਸੇਵਾ ਵਿੱਚ ਲੱਗ ਗਏ।
ਚਰਨ ਪਖਾਰੇ ਸੋਚ ਜੁੱਤ,
ਸੋਚ ਆਦਿਕ ਦੀ ਕਿਰਿਆ ਕਰਾਈ, ਦਾਤਨ ਕੁਰਲਾ ਕਰਾਇਆ ਔਰ ਚਰਨ ਪਖਾਰਨਾ ਕੀਤੇ, ਧੋਣਾ ਕੀਤੇ,
ਕਰਵਾਏ ਇਸ਼ਨਾਨਾ,
ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ ਕੀਤਾ।
ਭਈ ਜੁਲਾਹੀ ਬਾਵਰੀ,
ਹਾਂ ਉਹ ਜਿਹੜੀ ਜੁਲਾਈ ਸੀ ਉਹ ਬਾਬਰੀ ਹੋ ਗਈ, ਝੱਲੀ ਹੋ ਗਈ, ਸ਼ਦੈਣ ਹੋ ਗਈ।
ਤਿੰਨ ਕੇ ਬਚ ਭਾਖੇ,
ਜਦੋਂ ਗੁਰੂ ਅਮਰਦਾਸ ਨੇ ਬਚਨ ਕਹੇ ਉਦੋਂ ਹੀ ਉਹਨੂੰ ਝੱਲ ਹੋ ਗਿਆ।
ਦੰਤਨ ਕਾਟਤ ਮੁਖ ਪਕੈ,
ਦੰਦਾਂ ਨਾਲ ਆਪਣੇ ਬੁੱਲਾਂ ਨੂੰ ਕੱਟੀ ਜਾਂਦੀ ਸੀ ਔਰ ਮੁਖ ਤੋਂ ਪਕੀ ਜਾਂਦੀ, ਬੋਲੀ ਜਾਂਦੀ ਸੀ, ਉਹ ਮੂੰਹ ਅੱਗੇ ਆਉਂਦਾ ਸੀ।
ਔਰ ਜਿਮ ਅਬ ਲਾਖੇ,
ਤੇ ਔਰ ਮਨ ਵਿੱਚ ਜਿਸ ਤਰ੍ਹਾਂ ਇੱਛਾ ਜਾਗਦੀ ਉਸੇ ਤਰ੍ਹਾਂ ਕਰੀ ਜਾਂਦੀ ਸੀ, ਉਸੇ ਤਰ੍ਹਾਂ ਤੁਰੀ ਫਿਰਦੀ ਸੀ।
ਭਈ ਪ੍ਰਭਾਤੀ ਨਿਤ ਬਿਤੇ,
ਰਾਤ ਬਤੀਤ ਹੋ ਗਈ ਦਿਨ ਚੜ ਆਇਆ।
ਸਤਿਗੁਰ ਸਭ ਜਾਣਿਓ,
ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਾਰੀ ਗੱਲ ਜਾਣ ਲਈ।
ਅਮਰਦਾਸ ਨਿਜ ਪਾਸ ਤਬ,
ਉਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਅਮਰਦਾਸ ਜੀ ਨੂੰ ਆਪਣੇ ਕੋਲ
ਫੁੱਲ ਵਾਵਨ ਠਾਣਿਓ,
ਸਿੱਖ ਨੂੰ ਭੇਜ ਕੇ ਸੱਦ ਲਿਆ ਵੀ ਅਮਰਦਾਸ ਨੂੰ ਸਾਡੇ ਕੋਲ ਲੈ ਕੇ ਆਵੋ।
ਆਨ ਕਰੀ ਪਦ ਬੰਦਨਾ,
ਅਮਰਦਾਸ ਜੀ ਨੇ ਆ ਕੇ ਚਰਨ ਕਮਲਾਂ ਤੇ ਨਮਸਕਾਰ ਕੀਤੀ।
ਕਰ ਜੋਰ ਸੰਡਾਇਓ, ਕਰ ਜੋਰ ਸੋ ਠਾਂਡੇ,
ਹੱਥ ਜੋੜ ਕੇ ਫਿਰ ਖਲੋ ਗਏ, ਨਮਸਕਾਰ ਕਰਕੇ ਹੱਥ ਜੋੜ ਕੇ ਖਲੋ ਗਏ।
ਅਵ ਲੋਕਤ ਹੈ ਦਰਸ ਕੋ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਨੇ।
ਅਨਰਾਗ ਸੋ ਵਾਢੇ,
ਮਨ ਦੇ ਵਿੱਚ ਬਹੁਤ ਭਾਰੀ ਪਿਆਰ ਵੱਧ ਰਿਹਾ ਹੈ। ਇੱਥੋਂ ਤੱਕ ਇਤਿਹਾਸ ਆਇਆ ਹੈ, ਜਿਹੜਾ ਸਾਰਾ ਪ੍ਰਸੰਗ ਹੈ ਗੁਰੂ ਜੀ ਜਾਣਦੇ ਨੇ। ਜੁਲਾਈ ਤੇ ਜੁਲਾਈ ਨੂੰ ਸੱਦਣਗੇ, ਕਹਿਣਗੇ ਸੱਚ ਦੱਸਿਓ ਜੋ ਕੁਝ ਹੋਇਆ ਉਹ ਦੱਸਣਗੇ। ਫਿਰ ਅਮਰਦਾਸ ਜੀ ਨੂੰ ਪੁੱਛਣਗੇ ਠੀਕ ਇਸੇ ਤਰ੍ਹਾਂ ਹੋਇਆ, ਉਹਨੇ ਕਿਹਾ ਮਹਾਰਾਜ ਠੀਕ ਹੈ ਪਰ ਮੈਂ ਕਹਿਣਾ ਨਹੀਂ ਸੀ, ਜਦੋਂ ਮੈਂ ਨਥਾਵਾਂ ਸਾਂ ਉਦੋਂ ਨਥਾਵਾਂ ਸਾਂ, ਜਦੋਂ ਦੀ ਥਾਂ ਤੁਹਾਡੇ ਚਰਨਾਂ ਵਿੱਚ ਮੈਨੂੰ ਮਿਲ ਗਈ ਹੈ ਮੈਂ ਨਥਾਵਾਂ ਨਹੀਂ ਰਿਹਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੱਲ ਵੱਕੜੀ ਵਿੱਚ ਲੈ ਕੇ 12 ਵਾਰ ਦੇਣਗੇ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਉਹ, ਨਿਧਰਿਆਂ ਦੀ ਧਿਰ, ਤੇ ਸੱਚੇ ਪਾਤਸ਼ਾਹ ਗੱਲ ਪ੍ਰਗਟ ਕਰ ਦੇਣਗੇ ਕਿ ਆਉਣ ਵਾਲੇ ਤੋਂ ਤੀਸਰੇ ਗੁਰੂ ਨਾਨਕ ਅਮਰਦਾਸ ਜੀ ਹੋਣ, ਔਰ ਸਿੱਖਾਂ ਵਿੱਚ ਵੀ ਇਹ ਗੱਲ ਪ੍ਰਚਲਿਤ ਹੋ ਜਾਵੇਗੀ। ਇਸ ਤਰ੍ਹਾਂ ਅੱਗੇ ਇਤਿਹਾਸ ਚੱਲੇਗਾ, ਫਿਰ ਜਿਸ ਤਰ੍ਹਾਂ ਗੋਂਦਾ ਆਵੇਗਾ ਕਿ ਮਹਾਰਾਜ ਮੇਰਾ ਨਗਰ ਨਹੀਂ ਵਸਦਾ ਤੇ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਵਸਾਉਣਗੇ, ਉਹ ਆਉਣ ਵਾਲੇ ਟਾਈਮ ਕੱਲ੍ਹ ਦੀ ਕਥਾ ਵਿੱਚ ਇਤਿਹਾਸ ਬਚਾਂਗੇ। ਵਿਚਾਰਾਂ ਕਰਦਿਆਂ ਨੇ ਇੱਕ ਪ੍ਰਕਾਰ ਦੀਆਂ ਤਰੁੜੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਤੇ ਉਹ ਸੱਜਣ ਇਸਤਰੀਆਂ ਜੋ ਹੋਵੇ ਸਾਹਿਬ ਸੁਣਦੇ ਆਓ, ਪੰਕਤੀਆਂ ਪੜ੍ਹ ਕੇ
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਤ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਪ੍ਰਦੇਕ, ਹੇ ਅਪਰੰਪਰ ਹਰ ਹਰੇ ਹੈ ਹੋਮਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ।
ਜੈ ਨਾਮ ਦਾਨ ਰਾਖੋ ਜੈ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ
ਕਥਾ ਨਿਤਾ ਪ੍ਰਤ ਹੋਤ ਹੈ ਸੁਣੇ ਹੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਕਥਾ ਨਿਤਾ